दंडवत वंदन अनेक बार सर्व कला समरथ ढोलन तेरा खाओ प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार जोग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सचे पातशाह। सतगुरु हर राय सचे पातशाह जी दा पावन पवित्र इतिहास साहब जी लड़ीबद्ध श्रवण कर रहे से कल पिछली साखी दी समाप्ति हुई सी अज एक नवी साखी दा प्रारंभ करदे ने कवि जी मैं अज दी कथा नु इत्थों ही प्रारंभ करदा। पौनी एक दिन गुर सुतै बुलाए रब तन जा जल देखन जाए। ग्रंथाकार भाई संतोख सिंह जी लिखदे ने कि एक दिन बादशाह औरंगजेब ने राम राय जी नु अपने कोल बुलाया है ते जमुना नदी दे किनारे नु देखण दे वास्ते चले गए। गए तहां तट पार होए खरे किश्ती कौ मंगवावन करे। राम राय ते बादशाह औरंगजेब दोवे उस नदी दे किनारे ते जाके खलो गए ने उथे हुक्म करके एक किश्ती नु एक बेड़ी नु मंगाया गया। एक नौखा थी निकट पुरानी शीघ्र चहत सोई तब यानी। कवि संतोख सिंह जी लिखदे ने कि किनारे दे उते एक नौका ते सी एक बेड़ी ते सी पर बहुत ज्यादा वो बेड़ी पुरानी हो चुकी सी पर बादशाह ने आख्या कि छेती तो छेती लियांदा जावे इस करके उस पुरानी नौका नु ही लेके आए। तिस पर बैठे चढ़ कर दो अपर साथ नहीं लीनस को। ओ जड़ी पुरानी बेड़ी सी ओदे उते दोवे सवार हो गए ने पाव के राम राय ते औरंगजेब होर किसे भी सेवक नु दोवां ने नाल ना लिया। जल जमना को अतिशय बाडा बह प्रवाह बेग जिस गाडा। ग्रंथाकार भाई संतोख सिंह जी लिखदे ने कि जमुना नदी दा जिहड़ा पानी है ਉਹ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਸੀ ਚੜਿਆ ਹੋਇਆ ਸੀ ਬੜੇ ਤਿੱਖੇ ਵੇਗ ਦੇ ਨਾਲ ਉਹਦਾ ਪ੍ਰਵਾਹ ਚੱਲ ਰਿਹਾ ਸੀ ਬਹੁਤ ਜ਼ਿਆਦਾ। ਗਿਰ ਕੈ ਗਿਰ ਕਰ ਕਾਠ ਬਿਸਾਲਾ ਬਹੇ ਜਾਏ ਬਹੁ ਵੇਗ ਕਿਰਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜ ਦੇ ਉੱਪਰੋਂ ਡਿੱਗ ਕੇ ਬਹੁਤ ਸਾਰੇ ਜਿਹੜੇ ਕਾਠ ਨੇ ਬਹੁਤ ਸਾਰੀਆਂ ਜਿਹੜੀਆਂ ਲੱਕੜਾਂ ਨੇ ਉਸ ਤਿੱਖੇ ਵੇਗ ਦੇ ਨਾਲ ਵਹਿੰਦੀਆਂ ਜਾ ਰਹੀਆਂ ਸਨ। ਤਰੀਆ ਪਣੀ ਇਨੋ ਤਵਾਈ ਬੜੇ ਕਾਠ ਸੰਗ ਲਾਗਸ ਜਾਈ। ਹੁਣ ਰਾਮ ਰਾਏ ਨੇ ਤੇ ਔਰੰਗਜ਼ੇਬ ਨੇ ਆਪਣੀ ਜਿਹੜੀ ਉਹ ਬੇੜੀ ਹੈ ਉਸ ਨੂੰ ਅੱਗੇ ਲਿਜਾਇਆ ਹੈ। ਅੱਗੋਂ ਕੋਈ ਵੱਡੀ ਸਾਰੀ ਲੱਕੜ ਰੁੜਦੀ ਆ ਰਹੀ ਸੀ ਉਹ ਜਿਹੜੀ ਵੱਡੀ ਲੱਕੜ ਸੀ ਇਹਨਾਂ ਦੀ ਬੇੜੀ ਦੇ ਨਾਲ ਆਣ ਕੇ ਟਕਰਾ ਗਈ। ਗਈ ਫੂਟ ਤਹ ਭਏ ਦੁਖੰਡ ਜਹਾਂ ਬਹਿਤ ਹੈ ਨੀਰ ਪਰ ਚੰਡ। ਕਿਉਂਕਿ ਬੇੜੀ ਪੁਰਾਣੀ ਸੀ ਇਸ ਕਰਕੇ ਉਹਦੀ ਹਾਲਤ ਬੜੀ ਖਸਤਾ ਹੋ ਚੁੱਕੀ ਸੀ। ਜਦੋਂ ਅਸੀਂ ਲੱਕੜ ਦੇ ਨਾਲ ਬੇੜੀ ਟਕਰਾਈ ਤੇ ਬੇੜੀ ਵਿਚਕਾਰੋਂ ਟੁੱਟ ਗਈ। ਦੋ ਹਿੱਸੇ ਹੋ ਗਏ ਬੇੜੀ ਦੇ, ਜਿੱਥੇ ਕਿ ਬਹੁਤ ਜ਼ਿਆਦਾ ਗੰਭੀਰ ਨੀਂਦ ਸੀ, ਡੂੰਘਾ ਪਾਣੀ ਸੀ, ਉੱਥੇ ਬੇੜੀ ਟੁੱਟ ਗਈ। ਕਹੇ ਓ ਸ਼ਾਹ ਗੁਰ ਸੁੱਤ ਸੁਣ ਲੇ ਹੋ, ਕਿਸ਼ਤੀ ਗਈ ਫੂਟ ਕਰ ਇਹੋ। ਜਦੋਂ ਕਿਸ਼ਤੀ ਟੁੱਟੀ ਤੇ ਫਿਰ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਕਿ ਹੇ ਗੁਰੂ ਦੇ ਸਪੁੱਤਰ ਜੀ, ਦੇਖ ਲੋ ਆਪਣੀ ਜਿਹੜੀ ਬੇੜੀ ਹੈ ਨਾ, ਇਹ ਟੁੱਟ ਚੁੱਕੀ। ਏਕ ਖੰਡ ਪਰ ਮੈਂ ਰਹਿ ਗਇਓ, ਦੁਤੀਆ ਖੰਡ ਪਰ ਤੁਮ ਥਿਤ ਪਇਓ। ਔਰੰਗਜ਼ੇਬ ਕਹਿੰਦਾ ਕਿ ਇੱਕ ਹਿੱਸੇ ਦੇ ਵਿੱਚ ਮੈਂ ਬੈਠਾ ਤੇ ਦੂਸਰੇ ਹਿੱਸੇ ਦੇ ਵਿੱਚ ਤੁਸੀਂ ਬੈਠੇ ਹੋਏ। ਅਸਨਾ ਹੋਏ ਜਲ ਮੇ ਚਲ ਜਾਏ, ਜੋਰੋ ਕਿਸ਼ਤੀ ਬਾਕ ਅਲਾਏ। ਬਾਦਸ਼ਾਹ ਕਹਿੰਦਾ ਕਿ ਕਿਤੇ ਇਹ ਨਾ ਹੋਵੇ ਕਿ ਅਸੀਂ ਦੋਵੇਂ ਦੇ ਦੋਵੇਂ ਇਸ ਤਿੱਖੇ ਵੇਗ ਦੇ ਨਾਲ ਵਹਿਰੇ ਪਾਣੀ ਦੇ ਵਿੱਚ ਰੁੜ ਜਾਈਏ, ਇਸ ਕਰਕੇ ਕਿਰਪਾ ਕਰਕੇ ਇਹ ਜਿਹੜੀ ਸਾਡੀ ਬੇੜੀ ਟੁੱਟ ਗਈ ਹੈ ਇਹਨੂੰ ਜੋੜ ਦੇ। ਅਪਰ ਤਰੀ ਨਹੀਂ ਨੇਰੇ ਕੋ, ਜਿਸ ਪਰ ਜਾਏ ਚੜੈ ਹਮ ਦੋ। ਔਰੰਗਜ਼ੇਬ ਕਹਿੰਦਾ ਕਿ ਇਸ ਤੋਂ ਇਲਾਵਾ ਹੋਰ ਕੋਈ ਵੀ ਜਿਹੜੀ ਬੇੜੀ ਹੈ ਉਹ ਸਾਡੇ ਲਾਗੇ ਨਹੀਂ ਹੈ ਕਿ ਜਿਸ ਬੇੜੀ ਦੀ ਅਸੀਂ ਇਸ ਬੇੜੀ ਨੂੰ ਛੱਡ ਕੇ ਅਸਵਾਰੀ ਕਰ ਲਈ। ਔਰ ਉਪਾਏ ਨ ਕੋ ਬਨ, ਕਿਸ਼ਤੀ ਜੁਰੇ ਦੇਹ ਬਚ ਪਨ। ਬਾਦਸ਼ਾਹ ਕਹਿੰਦਾ ਹੋਰ ਕੋਈ ਵੀ ਯਤਨ ਨਹੀਂ ਬਣਨਾ, ਹੋਰ ਕੋਈ ਵੀ ਉਪਾਅ ਅਸੀਂ ਕਰ ਨਹੀਂ ਸਕਦੇ, ਇਸ ਕਰਕੇ ਤੁਸੀਂ ਇਹ ਬਚਨ ਆਖੋ ਕਿ ਬੇੜੀ ਜੁੜ ਜਾਵੇ। ਇਮਲਾ ਚਾਰ ਜਬ ਸ਼ਾਹ ਨਿਹਾਰਾ, ਗੁਰ ਨੰਦਨ ਤਬ ਬਾਕ ਉਚਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਲਾਚਾਰੀ ਦੀ ਹਾਲਤ ਦੇ ਵਿੱਚ ਬਾਦਸ਼ਾਹ ਨੂੰ ਦੇਖਿਆ ਰਾਮ ਰਾਏ ਜੀ ਨੇ, ਤੇ ਫਿਰ ਰਾਮ ਰਾਏ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਜੁਰੀ ਤਰੀ ਜਿਮ ਤਰੀ ਅਗਾਰੀ, ਤਿਮ ਹਮਰੇ ਹਿਤ ਹੋ ਸੁਖਾਰੀ। ਹੁਕਮ ਕੀਤਾ ਰਾਮ ਰਾਏ ਨੇ ਬੇੜੀ ਨੂੰ ਕਿ ਜਿਸ ਤਰ੍ਹਾਂ ਬੇੜੀਏ ਤੋਂ ਪਹਿਲਾਂ ਜੁੜੀ ਹੋਈ ਸੈ, ਉਸੇ ਤਰੀਕੇ ਦੇ ਨਾਲ ਫਿਰ ਤੋਂ ਜੁੜ ਜਾ, ਤਾਂ ਕਿ ਤੇਰੀ ਸਵਾਰੀ ਅਸੀਂ ਸੌਖੇ ਤਰੀਕੇ ਦੇ ਨਾਲ ਕਰ ਸਕੀਏ। ਮਿਲੇ ਦੁਖੰਡ ਪਰਸ ਪਰ ਆਏ, ਹਮਕੋ ਚਾਲੋ ਤਿਸ ਹੀ ਪਾਏ। ਹੇ ਬੇੜੀਏ, ਤੇਰੇ ਦੋਵੇਂ ਜਿਹੜੇ ਟੋਟੇ ਹੋ ਚੁੱਕੇ ਨੇ ਉਹ ਆਪਸ ਦੇ ਵਿੱਚ ਪਰਸਪਰ ਮਿਲ ਜਾਣ, ਹਮਕੋ ਲੇ ਚਾਲੋ ਤਿਸ ਪਾਏ, ਸਾਨੂੰ ਪਹਿਲਾਂ ਦੀ ਤਰ੍ਹਾਂ ਤੂੰ ਆਪਣੀ ਅਸਵਾਰੀ ਕਰਾ। ਇਹ ਹੁਕਮ ਕੀਤਾ ਬੇੜੀ ਨੂੰ ਰਾਮ ਰਾਏ। ਇਮ ਜਬ ਬਾਕ ਕਾਇਓ ਗੁਰ ਤਾਤ, ਮੇਰੇ ਦੁਖੰਡ ਆਏ ਤਿਸ ਭਾਂਤ। ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੇ ਬਚਨ ਰਾਮ ਰਾਏ ਨੇ ਕੀਤੇ ਨੇ, ਉਸੇ ਵੇਲੇ ਬੇੜੀ ਜਿਹੜੀ ਟੁੱਟ ਚੁੱਕੀ ਸੀ, ਜਿਹਦੇ ਕਿ ਦੋ ਹਿੱਸੇ ਹੋ ਚੁੱਕੇ ਸਨ, ਉਹ ਦੋਵੇਂ ਦੇ ਦੋਵੇਂ ਹਿੱਸੇ ਆਪਸ ਦੇ ਵਿੱਚ ਮਿਲ ਗਏ। ਪੂਰਬ ਕੇ ਸਮ ਹੈ ਕਰ ਚਲੀ, ਜਹਾਂ ਪ੍ਰਵਾਹ ਬਹਿ ਬਹੁ ਬਲੀ। ਬੇੜੀ ਪਹਿਲਾਂ ਦੀ ਤਰ੍ਹਾਂ ਜੁੜ ਕੇ ਉਸੇ ਤਰੀਕੇ ਦੇ ਨਾਲ ਅੱਗੇ ਚੱਲਣੀ ਸ਼ੁਰੂ ਹੋਈ ਹੈ, ਬਹੁਤ ਜ਼ਿਆਦਾ ਬਲੀ ਪਾਣੀ ਦਾ ਪ੍ਰਵਾਹ ਜਿੱਥੇ ਚੱਲ ਰਿਹਾ। ਅਜ਼ਮਤ ਦੇਖ ਸ਼ਾਹ ਸੁਖ ਪਾਵਾ, ਆਜ ਨੀਰ ਤੇ ਪ੍ਰਾਣ ਬਚਾਵਾ। ਰਾਮ ਰਾਏ ਜੀ ਦੀ ਐਸੀ ਵੱਡੀ ਕਰਾਮਾਤ ਨੂੰ ਦੇਖ ਕੇ ਬਾਦਸ਼ਾਹ ਬਹੁਤ ਹੀ ਜ਼ਿਆਦਾ ਹੈਰਾਨ ਵੀ ਹੋਇਆ, ਮਨ ਦੇ ਵਿੱਚ ਸੁਖ ਵੀ ਪੈਦਾ ਹੋਇਆ ਤੇ ਸੋਚਦਾ ਹੈ ਆਜ ਨੀਰ ਤੇ ਪ੍ਰਾਣ ਬਚਾਵਾ, ਕਿ ਅੱਜ ਆਪਣੀ ਕਰਾਮਾਤ ਦੇ ਨਾਲ ਜਿਹੜੇ ਪ੍ਰਾਣ ਨੇ ਉਹ ਪਾਣੀ ਤੋਂ ਬਚ ਗਏ ਨੇ, ਜੇਕਰ ਰਾਮ ਰਾਏ ਜੀ ਬੇੜੀ ਨੂੰ ਨਾ ਜੋੜਦੇ ਤੇ ਅੱਜ ਅਸੀਂ ਮਰ ਜਾਂਦੇ। ਅਦਕ ਪ੍ਰੇਮ ਕਰ ਘਰ ਕੋ ਆਏ, ਬਾਰ ਬਾਰ ਦੇਖਤ ਪਤੀ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਪ੍ਰੇਮ ਦੇ ਨਾਲ ਫਿਰ ਦੋਵੇਂ ਆਪਣੇ ਘਰਾਂ ਨੂੰ ਮੁੜ ਕੇ ਵਾਪਸ ਆਏ ਨੇ। ਬਾਰ ਬਾਰ ਦੇਖਤ ਪਤੀ ਆਏ, ਬਹੁਤੀ ਵਾਰੀ ਅਜਮਾਇਸ਼ ਕਰਕੇ ਬਾਦਸ਼ਾਹ ਨੇ ਅਜਮਤ ਦੀਆਂ ਕਰਾਮਾਤਾਂ ਦੀਆਂ ਪਰਖਾਂ ਕਰ ਲਈਆਂ। ਪੌਣੇ ਇੱਕ ਦਿਨ ਸਤ ਗੁਰ ਸੁੱਤ ਆਇਓ, ਸ਼ਾਹ ਸਭਾ ਮੈਂ ਬੈਠ ਸੁਹਾਇਓ। ਥੋੜੇ ਦਿਨਾਂ ਤੋਂ ਬਾਅਦ ਇੱਕ ਦਿਨ ਫੇਰ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਰਾਮ ਰਾਏ ਜੀ ਬਾਦਸ਼ਾਹ ਦੀ ਸਭਾ ਦੇ ਵਿੱਚ ਆਣ ਕੇ ਬੈਠੇ। ਸਿੱਧਣ ਕੇ ਪ੍ਰਸੰਗ ਤਬ ਚਾਲੇ, ਚਾਹੇ ਜਾਹੇ ਦੁਰ ਤਨ ਨਾ ਦੇਖਾ ਲੇ। ਸਭਾ ਦੇ ਵਿੱਚ ਬੈਠਿਆਂ ਬੈਠਿਆਂ ਕਵੀ ਜੀ ਲਿਖਦੇ ਨੇ ਕਿ ਵੱਡੇ ਵੱਡੇ ਜਿਹੜੇ ਸਿੱਧ ਲੋਕ ਹੁੰਦੇ ਨੇ ਉਹਨਾਂ ਦੀਆਂ ਗੱਲਾਂ ਚੱਲ ਪਈਆਂ। ਇੱਕ ਦੂਜੇ ਨੂੰ ਸਭਾ ਵਾਲੇ ਕਹਿਣ ਲੱਗੇ ਨੇ ਕਿ ਜਿਨ੍ਹਾਂ ਵਿੱਚ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਉਹਨਾਂ ਦਾ ਜਦੋਂ ਜੀ ਕਰੇ ਉਹ ਲੁਕ ਜਾਂਦੇ ਨੇ, ਉਹਨਾਂ ਦੇ ਸਰੀਰ ਵੀ ਉਸ ਵੇਲੇ ਦਿਖਾਈ ਨਹੀਂ ਦਿੰਦੇ। ਆਪ ਸਭਣ ਕੋ ਹੇਰਤ ਸੋ ਵਿਚਰੈ ਨਹੀਂ ਕੋ ਲਖ। ਕਹਿੰਦੇ ਨੇ ਕਿ ਸਿੱਧਾਂ ਦੇ ਵਿੱਚ ਐਸੀ ਇੱਕ ਕਰਾਮਾਤ ਹੁੰਦੀ ਹੈ ਕਿ ਜਿਸ ਕਰਾਮਾਤ ਦੀ ਵਰਤੋਂ ਕਰਕੇ ਉਹ ਸਾਰਿਆਂ ਤੋਂ ਲੁਕ ਜਾਂਦੇ ਨੇ, ਅਦ੍ਰਿਸ਼ ਹੋ ਜਾਂਦੇ ਨੇ, ਜਿਹੜੇ ਕਿ ਦਿਖਾਈ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਕੋਈ ਉਸ ਵੇਲੇ ਦੇਖ ਨਹੀਂ ਸਕਦਾ, ਪਰ ਉਹ ਸਾਰਿਆਂ ਲੋਕਾਂ ਨੂੰ ਉਸ ਵੇਲੇ ਦੇਖ ਲੈਂਦੇ। ਇਤਿਆਦ ਕਹਿ ਸ਼ਕਤ ਤਿਨੋ ਕੀ ਸੇਵਾ ਤੇ ਪ੍ਰਾਪਤੀ ਜਿਨੋ ਕੀ। ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ ਸ਼ਕਤੀਆਂ ਉਹਨਾਂ ਸਿੱਧਾਂ ਦੇ ਵਿੱਚ ਹੁੰਦੀਆਂ ਨੇ, ਭਾਵ ਕੇ ਸੇਵਾ ਦੇ ਨਾਲ ਉਹਨਾਂ ਨੇ ਐਸੀਆਂ ਸ਼ਕਤੀਆਂ ਦੀ ਪ੍ਰਾਪਤੀ ਕੀਤੀ ਹੁੰਦੀ। ਸੁਣਿਓ ਲਮਾਓ ਬਾਤ ਤਬ ਕਹੀ, ਇਹ ਤਾਂ ਸ਼ਕਤ ਲੁਗਾਂਜਠ ਮਹੀ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਉਲਮਾਵ ਬੈਠਾ ਸੀ ਉਹ ਕਹਿੰਦਾ ਇਹ ਤੋਂ ਸ਼ਕਤ ਲੋਕਾਂਜਨ ਮਹੀ। ਜੋਗੀਆਂ ਦਾ ਇੱਕ ਸੁਰਮਾ ਹੈ, ਮੁਸਲਮਾਨ ਇਸ ਨੂੰ ਸੁਰਮਾ ਸੁਲੇਮਾਨੀ ਵੀ ਕਹਿੰਦੇ ਹਨ। ਜਿਹੜਾ ਆਦਮੀ ਉਸ ਸੁਰਮੇ ਨੂੰ ਅੱਖਾਂ ਦੇ ਵਿੱਚ ਪਾ ਲੈਂਦਾ ਉਹ ਸਾਰਿਆਂ ਨੂੰ ਦਿਸਣੋਂ ਬੰਦ ਹੋ ਜਾਂਦਾ, ਪਰ ਉਹ ਸਾਰਿਆਂ ਨੂੰ ਦੇਖਦਾ ਰਹਿੰਦਾ। ਉਹ ਉਲਮਾਵ ਕਹਿੰਦਾ ਕਿ ਐਸਾ ਇੱਕ ਸੁਰਮਾ ਹੁੰਦਾ ਸੁਲੇਮਾਨੀ, ਜੇਕਰ ਮਨੁੱਖ ਉਸ ਨੂੰ ਅੱਖਾਂ ਦੇ ਵਿੱਚ ਪਾ ਲਵੇ ਤੇ ਉਹ ਇਸ ਤਰ੍ਹਾਂ ਕਰ ਸਕਦਾ। ਜੋ ਇੱਕ ਵਾਰ ਬਿਲੋਚਣ ਪਾਵੇ ਵਿਚਰਤ ਸਭਵੇਂ ਕੋ ਨਾ ਲਖਾਵੇ। ਉਸ ਉਲਮਾਵ ਨੇ ਆਖਿਆ ਕਿ ਜਿਹੜਾ ਵੀ ਮਨੁੱਖ ਇੱਕ ਵਾਰੀ ਉਸ ਸੁਰਮੇ ਨੂੰ ਆਪਣੀਆਂ ਅੱਖਾਂ ਦੇ ਵਿੱਚ ਪਾ ਲੈਂਦਾ ਉਹ ਸਾਰਿਆਂ ਦੇ ਵਿੱਚ ਭਾਵੇਂ ਤੁਰਿਆ ਫਿਰੇ ਵਿਚਰਦਾ ਫਿਰੇ ਪਰ ਉਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਕੇ ਤਿਸ ਕੋ ਸਾਧਨ ਕਰ ਪ੍ਰਾਪਤ ਹੋਤ ਸ਼ਕਤਿਮ ਤਰੈ। ਉਹ ਉਲਮਾਵ ਕਹਿੰਦਾ ਕਿ ਬੜਿਆਂ ਸਾਰਿਆਂ ਨੇ ਐਸੀਆਂ ਸਾਧਨਾ ਕੀਤੀਆਂ ਹੁੰਦੀਆਂ ਨੇ ਜਿਨ੍ਹਾਂ ਸਾਧਨਾ ਦੀ ਸਦਕਾ ਉਹਨਾਂ ਨੂੰ ਐਸੀ ਚੀਜ਼ ਪ੍ਰਾਪਤ ਹੋ ਜਾਂਦੀ। ਕਾਹੇ ਉਹ ਸ਼ਾਹ ਗੁਰ ਸੁੱਤ ਤੇ ਆਨ ਅਪਰ ਖੋਜੀਏ ਕਹਾਂ ਮਹਾਨ। ਸੁਣ ਕੇ ਬਾਦਸ਼ਾਹ ਕਹਿੰਦਾ ਹੈ ਕਿ ਐਸੇ ਸੁਰਮੇ ਨੂੰ ਲੱਭਣ ਦੀ ਕੋਈ ਵੱਡੀ ਦੂਰ ਜਾਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਗੁਰੂ ਦਾ ਸੁਪੁੱਤਰ ਰਾਮ ਰਾਏ ਸਾਡੇ ਕੋਲ ਬੈਠਾ ਹੋਇਆ, ਇਹਦੇ ਤੋਂ ਬਗੈਰ ਐਸੀ ਵੱਡਮੁੱਲੀ ਜਿਹੜੀ ਚੀਜ਼ ਹੈ ਉਹ ਕਿੱਥੋਂ ਮਿਲੇ। ਇਹ ਕਰ ਨਾ ਕਰ ਦੇ ਹੈ ਮੋਹੀ ਪਾਉ ਨੇਤਰ ਦੁਰਬੇ ਗਤ ਹੋਹੀ। ਰਾਮ ਰਾਏ ਜੀ ਨੂੰ ਸੁਣਾ ਕੇ ਬਾਦਸ਼ਾਹ ਕਹਿੰਦਾ ਕਿ ਰਾਮ ਰਾਏ ਜੀ ਵੱਡੀ ਕਿਰਪਾ ਕਰਨਗੇ, ਇਹ ਐਸਾ ਸੁਰਮਾ ਮੈਨੂੰ ਬਖਸ਼ਿਸ਼ ਕਰਨਗੇ ਜਿਸ ਸੁਰਮੇ ਨੂੰ ਮੈਂ ਆਪਣੀਆਂ ਅੱਖਾਂ ਦੇ ਵਿੱਚ ਪਾਵਾਂਗਾ ਤੇ ਮੈਂ ਵੀ ਅਦ੍ਰਿਸ਼ ਹੋ ਜਾਵਾਂਗਾ, ਗਾਇਬ ਹੋ ਜਾਵਾਂਗਾ। ਸ਼ਾਹ ਲਾਲ ਸਾ ਪਿਖ ਕਰ ਕਨੀ ਛਪ ਜੈ ਬੇਕੀ ਗਤ ਹੋਏ ਬਣੀ। ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਦੀ ਲਾਲਸਾ ਨੂੰ ਜਾਣਿਆ ਕਿ ਵੱਡੀ ਲਾਲਸਾ ਹੈ ਸੁਰਮੇ ਨੂੰ ਪਾਉਣ ਦੇ, ਬਾਦਸ਼ਾਹ ਦੇ ਮਨ ਦੇ ਵਿੱਚ ਛਪ ਜਾ ਕੇ ਕੀ ਗਤ ਹੋਏ ਬਣੀ। ਰਾਮ ਰਾਏ ਜੀ ਸੋਚਦੇ ਨੇ ਕਿ ਬਾਦਸ਼ਾਹ ਚਾਹੁੰਦਾ ਕਿ ਮੇਰੇ ਤੋਂ ਸੁਰਮਾ ਲੈ ਕੇ ਆਪਣੀ ਅੱਖਾਂ ਦੇ ਵਿੱਚ ਪਾਵੇ ਤੇ ਇਹ ਅਦ੍ਰਿਸ਼ ਹੋ ਜਾਵੇ, ਅਲੋਪ ਹੋ ਜਾਵੇ। ਆਪਣੇ ਪਾਸ ਤੇ ਦੀਨ ਸਤਾਹੀ ਲੋਕਾਂ ਜਨ ਸ਼ਕਤੀ ਜਿਸ ਮਾਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਉਹ ਜਿਹੜਾ ਲੋਕਾਂਜਨ ਸੀ, ਉਹ ਜਿਹੜਾ ਸੁਰਮਾ ਸੁਲੇਮਾਨੀ ਸੀ, ਉਹ ਦੇ ਦਿੱਤਾ ਬਾਦਸ਼ਾਹ ਨੇ। ਲੇ ਕਰ ਸ਼ਾਹ ਹਰਖ ਬੋ ਕੀਓ ਨੇਤਰ ਵਿਖੇ ਡਾਰ ਤਬ ਲਿਓ। ਬਾਦਸ਼ਾਹ ਨੇ ਸੁਰਮੇ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ੀ ਪੈਦਾ ਕੀਤੀ ਤੇ ਸੁਰਮੇ ਨੂੰ ਆਪਣੇ ਅੱਖਾਂ ਦੇ ਵਿੱਚ ਉਸੇ ਵੇਲੇ ਬਾਦਸ਼ਾਹ ਨੇ ਪਾ ਲਿਆ।
ਤਤ ਸ਼ਿਨ ਤਹਾਂ ਲੋਪ ਹੋਏ ਗਯੋ
ਅੰਤਪੁਰ ਕੋ ਗਮਨਤ ਪਾਇਓ। ਬਸ ਅੱਖਾਂ ਦੇ ਵਿੱਚ ਸੁਰਮਾ ਪਾਉਣ ਦੀ ਹੀ ਦੇਰ ਸੀ, ਉਸੇ ਵੇਲੇ ਸਿੰਘਾਸਨ ਤੇ ਬੈਠਾ ਬੈਠਾ ਬਾਦਸ਼ਾਹ ਅਲੋਪ ਹੋ ਗਿਆ, ਅਦ੍ਰਿਸ਼ ਹੋ ਗਿਆ ਤੇ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਦੇ ਲੰਘਦਾ ਲੰਘਦਾ ਉਹ ਮਹਿਲਾਂ ਦੇ ਵਿੱਚ ਚਲਾ ਗਿਆ। ਬਾਦਸ਼ਾਹ ਸਾਰਿਆਂ ਨੂੰ ਨਹੀਂ ਦਿਸਦਾ, ਪਰ ਬਾਦਸ਼ਾਹ ਹਰ ਇੱਕ ਨੂੰ ਦੇਖ ਰਿਹਾ। ਜਹ ਬੇਗਮ ਨਿਜ ਸਹਿਜ ਸੁਭਾਏ, ਭੂਖਣ ਧਰੇ ਉਤਾਰ ਬਣਾਏ। ਕਵੀ ਜੀ ਲਿਖਦੇ ਨੇ ਕਿ ਜਿਹੜੀਆਂ ਬਾਦਸ਼ਾਹ ਦੀਆਂ ਬਹੁਤ ਸਾਰੀਆਂ ਬੇਗਮਾਂ ਸਨ, ਉਹਨਾਂ ਨੇ ਸਹਿਜ ਸੁਭਾਈ ਆਪੋ ਆਪਣੇ ਜਿਹੜੇ ਗਹਿਣੇ ਨੇ ਉਹ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਲਾ ਕੇ ਰੱਖੇ ਹੋਏ ਸਨ। ਕਿਸ ਕੋ ਤੈ ਤੇ ਹਾਰੀ ਉਠਾਇਓ, ਕਰਨਾ ਭਰਨ ਕਿਸੂ ਕਿਉਂ ਲਿਆਇਓ। ਕਿਉਂਕਿ ਬਾਦਸ਼ਾਹ ਹੁਣ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ, ਇਸ ਕਰਕੇ ਭਾਵੇਂ ਕਿ ਕੋਈ ਬੇਗਮ ਸਾਹਮਣੇ ਹੀ ਫਿਰ ਰਹੀ ਹੁੰਦੀ ਸੀ, ਲਾਗੇ ਉਸਨੇ ਆਪਣਾ ਹਾਰ ਸ਼ਿੰਗਾਰ ਲਾ ਕੇ ਰੱਖਿਆ ਸੀ। ਕਵੀ ਜੀ ਲਿਖਦੇ ਨੇ ਕਿਸੇ ਦਾ ਹਾਰ ਚੁੱਕ ਕੇ ਲੈ ਤੇ ਕਿਸੇ ਬੇਗਮ ਦੇ ਉਹਨੇ ਕੰਨਾਂ ਦੇ ਵਿੱਚ ਪਾਉਣ ਵਾਲੇ ਗਹਿਣੇ ਲਿਆਂਦੇ। ਕਿਨੂੰ ਪੰਜੇ ਬਤਾਰੀ ਸੋ ਲਈ, ਸੀਸ ਫੂਲ ਲੀਨਸ ਦੁੱਤ ਮਈ। ਕਿਸੇ ਬੇਗਮ ਨੇ ਆਪਣੀ ਝਾਂਜਰ ਲਾ ਕੇ ਰੱਖੀ ਹੋਈ ਸੀ, ਉਸ ਝਾਂਜਰ ਨੂੰ ਲੈ ਲਿਆ ਬਾਦਸ਼ਾਹ ਨੇ ਤੇ ਕਿਸੇ ਦੇ ਸੀਸ ਫੁੱਲ ਨੂੰ ਆਪਣੇ ਕੋਲ ਲੁਕਾ ਲਿਆ ਬਾਦਸ਼ਾਹ ਨੇ। ਇਤੇ ਆਦਕ ਭੂਖਣ ਗਨ ਲਿਆਇਵ, ਰਹਿਣ ਥਾਣ ਆਪਣੇ ਧਰ ਵਾਇਵ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤੀਆਂ ਸਾਰੀਆਂ ਬੇਗਮਾਂ ਦੇ ਬਹੁਤੇ ਸਾਰੇ ਵੱਖਰੇ ਵੱਖਰੇ ਜਿਹੜੇ ਗਹਿਣੇ ਸੀ ਇਸੇ ਤਰੀਕੇ ਦੇ ਨਾਲ ਬਾਦਸ਼ਾਹ ਨੇ ਚੁੱਕ ਲਏ ਨੇ ਤੇ ਜਿਹੜੇ ਕਮਰੇ ਦੇ ਵਿੱਚ ਆਪ ਰਹਿੰਦਾ ਸੀ ਉੱਥੇ ਜਾ ਕੇ ਲੁਕਾ ਦਿੱਤੇ।
ਆਪਣੇ ਆਪਣੇ ਸਵਨ ਸੰਭਾਰੇ, ਨਹੀਂ ਕਰ ਆਏ ਖੋਜਤ ਸਾਰੇ।
ਤੇ ਫਿਰ ਬਾਦਸ਼ਾਹ ਉਥੋਂ ਆ ਗਿਆ। ਕਵੀ ਜੀ ਲਿਖਦੇ ਨੇ ਕਿ ਆਪਣੀ ਆਪਣੀ ਜਗ੍ਹਾ ਦੇ ਉੱਤੇ ਬੜੇ ਸੰਭਾਲ ਕੇ ਉਹਨਾਂ ਨੇ ਗਹਿਣੇ ਬੇਗਮਾਂ ਨੇ ਰੱਖੇ ਹੋਏ ਸਨ, ਉਹ ਆਪੋ ਆਪਣੇ ਗਹਿਣਿਆਂ ਨੂੰ ਲੱਭਣ ਲੱਗੀਆਂ ਨੇ, ਪਰ ਕਿਸੇ ਦਾ ਕੋਈ ਗਹਿਣਾ ਨਹੀਂ ਲੱਭਦਾ ਤੇ ਕਿਸੇ ਦਾ ਕੋਈ ਨਹੀਂ ਲੱਭਦਾ।
ਅੰਤਪੁਰ ਮੇਂ ਮਾਚੋ ਰੌਰਾ, ਖੋਜਣ ਲਾਗ ਸਭੇ ਬਹੁ ਠੌਰਾ।
ਮਹਿਲਾਂ ਦੇ ਵਿੱਚ ਬਹੁਤ ਵੱਡਾ ਰੌਲਾ ਮਚ ਗਿਆ, ਕਿਉਂਕਿ ਸਾਰੀਆਂ ਬੇਗਮਾਂ ਹੀ ਰੌਲਾ ਪਾ ਰਹੀਆਂ ਨੇ। ਕੋਈ ਬੇਗਮ ਕਹਿੰਦੀ ਹੈ ਕਿ ਮੇਰੀ ਝਾਂਜਰ ਰੱਖੀ ਹੋਈ ਨਹੀਂ ਲੱਭਦੀ, ਕੋਈ ਬੇਗਮ ਕਹਿੰਦੀ ਹੈ ਕਿ ਮੈਂ ਸਿਰ ਤੇ ਪਹਿਨਣ ਵਾਲਾ ਜਿਹੜਾ ਗਹਿਣਾ ਸੀ ਹੁਣੇ ਇੱਥੇ ਰੱਖਿਆ ਸੀ ਉਹ ਨਹੀਂ ਦਿਖਾਈ ਦਿੰਦਾ, ਤੇ ਕੋਈ ਕਹਿੰਦੀ ਹੈ ਕਿ ਮੇਰਾ ਤੇ ਹਾਰ ਚੁੱਕ ਕੇ ਕੋਈ ਲੈ ਗਿਆ। ਇਸ ਤਰ੍ਹਾਂ ਬਹੁਤ ਵੱਡਾ ਰੌਲਾ ਪੈ ਗਿਆ। ਦਾਸੀਆਂ ਤੇ ਦਾਸ ਦੌੜੇ ਫਿਰਦੇ ਨੇ ਉਹਨਾਂ ਗਹਿਣਿਆਂ ਨੂੰ ਲੱਭਣ ਦੇ ਲਈ।
ਦਿਨ ਮੈਂ ਆਏ ਕਵਨ ਲੈ ਗਯੋ, ਤਸਕਰ ਕੌਣ ਆਵਤੋ ਪਾਇਓ।
ਬੇਗਮਾਂ ਰੌਲਾ ਪਾਉਂਦੀਆਂ ਨੇ ਕਿ ਦਿਨ ਦੇ ਵੇਲੇ ਸਾਡੀਆਂ ਅੱਖਾਂ ਦੇ ਸਾਹਮਣੇ ਕੌਣ ਲਿਜਾ ਸਕਦਾ ਹੈ, ਬਾਹਰੋਂ ਤੇ ਕੋਈ ਚੋਰ ਆ ਨਹੀਂ ਸਕਦਾ, ਲੱਗਦਾ ਹੈ ਕਿ ਘਰ ਦੇ ਹੀ ਭੇਤੀ ਦਾ ਕਿਸੇ ਦਾ ਇਹ ਕੰਮ ਹੈ।
ਧਰੇ ਹੋਤੇ ਹਮ ਦੇਰ ਨਾ ਲੱਗੀ, ਕਿਦੋਂ ਲੀਏ ਦਾਸੀ ਕੋ ਭਗੀ।
ਕਹਿੰਦੀਆਂ ਨੇ ਕਿ ਸਾਨੂੰ ਅਜੇ ਦੇਰੀ ਨਹੀਂ ਲੱਗੀ, ਹੁਣੇ ਹੀ ਤੇ ਗਹਿਣੇ ਧਰੇ ਸਨ, ਲੱਗਦਾ ਹੈ ਕਿ ਕਿਸੇ ਦਾਸੀ ਦੀ ਨੀਅਤ ਖਰਾਬ ਹੋ ਗਈ ਹੈ ਤੇ ਕੋਈ ਦਾਸੀ ਗਹਿਣਿਆਂ ਨੂੰ ਲੈ ਕੇ ਦੌੜ ਗਈ।
ਕਰੀ ਸੰਭਾਰ ਸਵਣ ਬਿਦ ਕਰ ਕੀ, ਪ੍ਰਾਪਤ ਭਈ ਨ ਗਤ ਤਸ ਕਰ ਕੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰ ਇੱਕ ਜਗ੍ਹਾ ਨੂੰ ਖੋਜਿਆ ਗਿਆ ਹੈ, ਸਾਰੇ ਮਹਿਲਾਂ ਦੇ ਵਿੱਚ ਖੋਜ ਕੀਤੀ ਗਈ ਹੈ, ਪਰ ਕਿਤੋਂ ਵੀ ਉਹ ਨਾ ਤੇ ਗਹਿਣੇ ਲੱਭੇ ਨੇ ਤੇ ਨਾ ਹੀ ਗਹਿਣਿਆਂ ਦਾ ਕੋਈ ਚੋਰ ਲੱਭਾ।
ਤਬੈ ਸ਼ਾਹ ਟਿਗ ਸੁਧ ਪਠਵਾਈ, ਅੰਤਪੁਰ ਬਹੁ ਰੌਰ ਮਚਾਈ।
ਆਖਰਕਾਰ ਬਾਦਸ਼ਾਹ ਦੇ ਤੱਕ ਵੀ ਇਹ ਖਬਰ ਪਹੁੰਚਾਈ ਗਈ ਹੈ ਕਿ ਲੱਖਾਂ ਰੁਪਈਆਂ ਦੇ ਜਿਹੜੇ ਗਹਿਣੇ ਜ਼ੇਵਰ ਬਣੇ ਹੋਏ ਸਨ ਉਹਨਾਂ ਨੂੰ ਕੋਈ ਚੋਰ ਲੈ ਗਿਆ ਹੈ ਮਹਿਲਾਂ ਦੇ ਵਿੱਚੋਂ। ਬਾਦਸ਼ਾਹ ਦੇ ਤੱਕ ਇਹ ਖਬਰ ਪਹੁੰਚੀ।
ਗਯੋ ਆਪ ਬੇਗਮ ਸਮੀਪ, ਜਾਏ ਦਿਖਾਏ ਸਕਲ ਦਲੀਪ।
ਉਸ ਵੇਲੇ ਬਾਦਸ਼ਾਹ ਮਹਿਲਾਂ ਦੇ ਵਿੱਚ ਗਿਆ ਹੈ ਪ੍ਰਗਟ ਰੂਪ ਦੇ ਵਿੱਚ ਹੋ ਕੇ, ਤੇ ਸਾਰੀਆਂ ਬੇਗਮਾਂ ਨੂੰ ਆਪਣੇ ਕੋਲ ਬੁਲਾ ਕੇ ਉਹਨੇ ਨਾਲੇ ਵਾਰਤਾ ਸੁਣਾਈ ਤੇ ਨਾਲੇ ਉਹਨਾਂ ਦੇ ਗਹਿਣੇ ਦਿਖਾ ਦਿੱਤੇ।
ਲੋਕਾਂ ਜਨ ਮੈਂ ਪਾਏ ਸੋਆਇਓ, ਆਪਣੇ ਆਪ ਨ ਕਾਹੂ ਦਿਖਾਇਓ।
ਸਾਰੀਆਂ ਬੇਗਮਾਂ ਨੂੰ ਸੁਣਾ ਕੇ ਕਹਿੰਦਾ ਕਿ ਲੋਕਾਂਜਨ ਨਾਂ ਦਾ ਮੈਂ ਸੁਰਮਾ ਆਪਣੀ ਅੱਖਾਂ ਦੇ ਵਿੱਚ ਪਾਇਆ ਹੋਇਆ ਸੀ, ਇਸ ਕਰਕੇ ਮੈਂ ਤੁਹਾਨੂੰ ਦਿਖਾਈ ਨਹੀਂ ਦਿੱਤਾ। ਮੈਂ ਤੁਹਾਨੂੰ ਦੇਖ ਸਕਦਾ ਸੀ, ਤੁਹਾਡੇ ਸਾਹਮਣੇ ਹੀ ਮੈਂ ਤੁਹਾਡੇ ਗਹਿਣੇ ਚੋਰੀ ਕਰਕੇ ਲੈ ਗਏ। ਲੇ ਗਮ ਨਿਉਆ ਭਰਨ ਤੁਮਾਰੇ, ਨਿਕਟ ਫਿਰਤ ਮੁਝ ਨਹੀਂ ਨਿਹਾਰੇ। ਕਹਿੰਦਾ ਕਿ ਤੁਹਾਡੇ ਸਾਰੀਆਂ ਦੇ ਜਿਹੜੇ ਗਹਿਣੇ ਨੇ ਉਹ ਤੇ ਮੈਂ ਤੁਹਾਡੇ ਵੇਖਦਿਆਂ ਵੇਖਦਿਆਂ ਲਾਗੋਂ ਹੀ ਲੈ ਗਿਆ, ਪਰ ਤੁਸੀਂ ਮੈਨੂੰ ਦੇਖ ਨਹੀਂ ਸਕੇ। ਸ੍ਰੀ ਗੁਰ ਨੰਦਨ ਦੀਨੋ ਜਬੇ, ਪਾਏ ਬਿਲੋਚਣ ਪਰਖਿਓ ਤਬੈ। ਬਾਦਸ਼ਾਹ ਔਰੰਗਜ਼ੇਬ ਆਪਣੀਆਂ ਬੇਗਮਾਂ ਨੂੰ ਕਹਿੰਦਾ ਕਿ ਸਤਿਗੁਰੂ ਹਰ ਰਾਏ ਜੀ ਦੇ ਸਪੁੱਤਰ ਨੇ ਭਾਵ ਕੇ ਰਾਮ ਰਾਏ ਜੀ ਨੇ ਜਦੋਂ ਹੀ ਐਸਾ ਸੁਰਮਾ ਮੈਨੂੰ ਦਿੱਤਾ ਤੇ ਮੈਂ ਪਰਖ ਕਰਨ ਦੇ ਵਾਸਤੇ ਉਸੇ ਵੇਲੇ ਉਸ ਨੂੰ ਅੱਖਾਂ ਦੇ ਵਿੱਚ ਪਾ ਲਿਆ ਸੀ। ਅਜ਼ਮਤ ਦਿਖਰਾਈ ਇਸ ਭਾਂਤ, ਕਹਿ ਸੰਤੋਖ ਸਿੰਘ ਬਹੁ ਬਖਿਆਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਰਾਮ ਰਾਏ ਨੇ ਆਪਣੀ ਵੱਡੀ ਕਰਾਮਾਤ ਨੂੰ ਦਿਖਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਹਿੰਦਾ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਉਹ ਬਹੁਤ ਹੀ ਜ਼ਿਆਦਾ ਰਾਮ ਰਾਏ ਹਰ ਇੱਕ ਦੇ ਵਿੱਚ ਪ੍ਰਗਟ ਹੋਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇੱਕ ਦਿਨ ਉਪਬਣ ਗਮਨ ਕੀਆ, ਸ਼ਾਹ ਸੰਗ ਗੁਰ ਨੰਦ, ਮਨ ਭਾਵਤ ਫਿਰ ਕਰ ਭਲੇ, ਹਿਰਦਾ ਆਨੰਦ ਬਿਲੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਬਗੀਚੇ ਦੀ ਸੈਰ ਕਰਨ ਦੇ ਵਾਸਤੇ ਰਾਮ ਰਾਏ ਜੀ ਬਾਦਸ਼ਾਹ ਦੇ ਨਾਲ ਗਏ ਨੇ, ਮਨ ਪਾਉਂਦੀ ਸੈਰ ਕੀਤੀ ਤੇ ਵੱਡੀ ਮਨ ਦੇ ਵਿੱਚ ਖੁਸ਼ੀ ਪੈਦਾ ਹੋਈ। ਮਾਰਗ ਗਮਨੇ ਨਿਕਟੇ ਦੋ, ਪਿੱਛੇ ਚਲੇ ਆਏ ਸਭ ਕੋ। ਬਗੀਚੇ ਦੀ ਸੈਰ ਕਰਕੇ ਵਾਪਸ ਮਹਿਲਾਂ ਦੇ ਵੱਲ ਆ ਰਹੇ ਸਨ ਰਾਮ ਰਾਏ ਜੀ ਤੇ ਬਾਦਸ਼ਾਹ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸੇਵਕ ਉਹਨਾਂ ਦੇ ਪਿੱਛੇ ਪਿੱਛੇ ਚਲੇ ਆ ਰਹੇ ਸਨ। ਅਨਕ ਪਾਂਤ ਕੀ ਬਾਤਨ ਟਲੇ, ਸਤਿਗੁਰ ਸੋਤਿਓ ਨਾਰੰਗ ਮਿਲੇ। ਔਰੰਗਜ਼ੇਬ ਤੇ ਸਤਿਗੁਰੂ ਦਾ ਸਪੁੱਤਰ ਰਾਮ ਰਾਏ ਦੋਵੇਂ ਮਿਲੇ ਹੋਏ ਸਨ, ਨਾਲੇ ਤੁਰੇ ਆ ਰਹੇ ਸਨ ਤੇ ਨਾਲੇ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਦੇ ਆ ਰਹੇ ਸਨ। ਪੰਥ ਪਰੀ ਇੱਕ ਮੇਰ ਤੱਕ ਧੇਨ, ਦਿੱਲੀ ਪਤ ਦੇਖਤ ਪਇਓ ਨੇਨ। ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਇੱਕ ਗਊ ਮਰੀ ਪਈ ਸੀ, ਬਾਦਸ਼ਾਹ ਦਿੱਲੀ ਦੇ ਨੇ ਔਰੰਗਜ਼ੇਬ ਨੇ ਉਸ ਨੂੰ ਦੇਖਿਆ। ਜੇਹ ਸਮੀਪ ਲਗ ਬਤ ਸਖਰਿਓ ਹੈ, ਨਹੀਂ ਕਬਹੂ ਮੁਖ ਤ੍ਰਿਣ ਚਰਿਓ ਹੈ। ਰਸਤੇ ਦੇ ਵਿੱਚ ਗਊ ਮਰੀ ਹੋਈ ਪਈ ਹੈ, ਲਾਗੇ ਹੀ ਉਸ ਮਰੀ ਹੋਈ ਗਊ ਦੇ ਉਸਦਾ ਵੱਛਾ ਖਲੋਤਾ ਹੈ, ਜਿੰਨੇ ਕਿ ਥੋੜਾ ਬਹੁਤਾ ਉਹਦਾ ਦੁੱਧ ਹੀ ਪੀਤਾ ਹੋਵੇਗਾ, ਅਜੇ ਬੱਚਾ ਇੰਨਾ ਵੱਡਾ ਨਹੀਂ ਹੋਇਆ ਕਿ ਜਿਹੜਾ ਘਾਹ ਨੂੰ ਖਾ ਸਕਦਾ ਹੋਵੇ।
ਅਵਿਲੋਕਤ ਨੌ ਰੰਗ ਹੋਏ ਖਰੋ, ਗੁਰਸਤ ਕੋ ਬਚ ਕਹਿਬੋ ਕਰੋ।
ਉਸ ਗਊ ਨੂੰ ਤੇ ਬੱਚੇ ਨੂੰ ਦੇਖ ਕੇ ਬਾਦਸ਼ਾਹ ਉੱਥੇ ਰੁਕ ਗਿਆ ਹੈ, ਉਹਨਾਂ ਨੂੰ ਦੇਖਣ ਲੱਗਾ ਹੈ। ਗੁਰਸਤ ਕੋ ਬਚ ਕਹਿਬੇ ਕਰੋ, ਉਸ ਵੇਲੇ ਖਲੋ ਕੇ ਰਾਮ ਰਾਏ ਜੀ ਨੂੰ ਆਖਿਆ ਬਾਦਸ਼ਾਹ ਨੇ। ਕਹਿੰਦਾ ਇਸ ਕੋ ਦੇਖ ਦਇਆ ਔਰ ਆਵੈ, ਛੋਟੋ ਬਤਸ ਅਧਿਕ ਦੁਖ ਪਾਵੈ। ਰਾਮ ਰਾਏ ਜੀ ਨੂੰ ਕਹਿੰਦਾ ਹੈ ਬਾਦਸ਼ਾਹ ਕਿ ਇਸ ਮਰੀ ਹੋਈ ਗਊ ਨੂੰ ਤੇ ਇਸ ਦੇ ਜਿਉਂਦੇ ਹੋਏ ਇਸ ਬੱਚੇ ਨੂੰ ਦੇਖ ਕੇ ਇਸ ਬੱਚੇ ਦੇ ਉੱਤੇ ਮੈਨੂੰ ਬਹੁਤ ਜ਼ਿਆਦਾ ਦਇਆ ਆ ਰਹੀ ਹੈ। ਛੋਟੋ ਬਤ ਅਧਿਕ ਦੁੱਖ ਪਾਵੈ ਕਿ ਇਸ ਛੋਟੇ ਬੱਚੇ ਦੀ ਮਾਂ ਤੇ ਗਊ ਮਰ ਗਈ ਹੈ, ਹੁਣ ਇਹ ਤੇ ਘਾਹ ਵੀ ਨਹੀਂ ਖਾ ਸਕਦਾ, ਇਹਨੂੰ ਦੁੱਧ ਦੀ ਕਿੱਥੋਂ ਪ੍ਰਾਪਤੀ ਹੋਵੇਗੀ, ਇਹ ਤੇ ਬਹੁਤ ਜ਼ਿਆਦਾ ਦੁਖੀ ਹੋਵੇਗਾ।
ਹਮ ਹੈ ਤੁਰਕ ਦ੍ਰਵਿਓ ਚਿਤ ਹੇਰੇ, ਤੁਮਰੇ ਹਿੰਦੂ ਧਰਮ ਵਡੇਰੇ।
ਬਾਦਸ਼ਾਹ ਔਰੰਗਜ਼ੇਬ ਕਹਿੰਦਾ ਹੈ ਕਿ ਮੈਂ ਤੇ ਤੁਰਕ ਹਾਂ, ਮੈਂ ਤੇ ਮੁਸਲਮਾਨ ਹਾਂ, ਪਰ ਮੇਰਾ ਵੀ ਇਸ ਦ੍ਰਿਸ਼ ਨੂੰ ਦੇਖ ਕੇ ਮਨ ਦਰਬ ਗਿਆ ਹੈ, ਪਿਘਲ ਗਿਆ ਹੈ। ਤੁਮਰੋ ਹਿੰਦੂ ਧਰਮ ਵਡੇਰੇ ਤੇ ਦੂਸਰੇ ਪਾਸੇ ਤੁਹਾਨੂੰ ਤੇ ਬਹੁਤ ਹੀ ਜ਼ਿਆਦਾ ਦੁੱਖ ਲੱਗਾ ਹੋਵੇਗਾ, ਕਿਉਂਕਿ ਤੁਸੀਂ ਹਿੰਦੂ ਹੋ ਔਰ ਹਿੰਦੂਆਂ ਦਾ ਸਾਰਿਆਂ ਤੋਂ ਵੱਡਾ ਧਰਮ ਹੈ ਗਊ ਤੇ ਗਰੀਬ ਦੀ ਰੱਖਿਆ ਕਰਨੀ। ਇਸ ਕਰਕੇ ਜੇਕਰ ਤੁਸੀਂ ਮਰੀ ਹੋਈ ਗਊ ਨੂੰ ਦੇਖਿਆ ਤੇ ਮੇਰੇ ਤੋਂ ਜ਼ਿਆਦਾ ਦੁੱਖ ਤੁਹਾਨੂੰ ਲੱਗਿਆ ਹੋਵੇਗਾ।
संकट बतस पाए बहुतरा, मिले न छीर मात जिस करा।
कहिंदा है कि ये जरा बच्चा है ये बहुत ही ज्यादा संकट पावेगा क्योंकि मां दा इस नूं छीर नहीं मिलेगा। छीर आख्या जांदा दुध नूं, भाव के बच्चा अपनी मां दे थणा दे विचों दुध नूं नहीं चुंग सकेगा, इस करके दुखी होवेगा।
हमें रहम जे इतनो होयो तुम्हें अदक होएगो इम जोयो।
कहिंदा है कि मेरे मन दे विच इन्ना रहम होया है, इस करके मैनू लगदा है कि तुहाडे मन दे विच ते होर भी ज्यादा दया ते रहम पैदा होया होवेगा।
इस ते परे धर्म क्या और, देह जिवाए बरे पुन पौर।
राम राय जी नूं सुना के बादशाह कहिंदा है कि तुहाडा ते धर्म ही यही है कि गऊ दी रख्या करनी है ते गरीबां दी रख्या करनी है, इस करके तुहाडा वड्डा धर्म है कि तुसीं इस गऊ नूं जिंदा कर दिओ तां कि इहदा बच्चा दुख ना पावे।
बरे पुन पौर कहिंदा कि जदों तुसीं राम राय जी गऊ नूं जिउंदा करोगे उस तों बाद ही असीं शहर दे दरवाजे दे विच अगे वड़ांगे। इम कह शाह ठांड होए रहियो, सुन श्री राम राय और लहियो।
इस तरह दी गल करके बादशाह उत्थे खलो गया है, सुन के राम राय जी मन दे विच सोचन लगे।
नौरंग हठी रायो थित होए, बिना जिवाए चले नहीं कोई।
सोचा राम राय ने मन दे विच के औरंगजेब इस तरह दी गल कह के हुण इत्थे खलो गया है, ये बड़ा जिद्दी है बड़ा हठिया है, जिन्ना चिर मैं गऊ नूं जिउंदा नहीं करांगा उन्ना चिर इन्हें इत्थों अगे नहीं जाना।
ते छिन जल अनवायो पाहू, सत नाम कर लिया कर माहू।
उस वेले कवि संतोख सिंह जी लिखते ने कि राम राय ने पवित्र पानी अपने कोल मंगवाया है ते सत नाम कहिंदे होए उस पानी नूं अपने हथ दे विच फड़ लिया।
छिरक्यो वाहे गुरु मुख पाख्यो, जीवे तेन मनोरथ राख्यो।
वाहिगुरु नाम दा उचारण करदिया होया पानी दा छिट्टा मारिया उस मरी हुई गऊ दे उते ते राम राय जी ने कवि जी लिखदे ने के मन दे विच इस लालसा नूं इस मनोरथ नूं धारण करके रखिया के गऊ जिंदा हो जावे।
शाह समाज समेत निहारत, उठी तेन निज बतस पुकारत।
कवि जी लिखदे ने के बादशाह भी कौतक नूं देख रहा सी ते बादशाह दे निकटवर्ती जिन्ने भी सेवक सन ਉਹ ਵੀ ਨਾਲ ਦੇਖ ਰਹੇ ਸਨ। ਬਸ ਪਾਣੀ ਦਾ ਛੱਟਾ ਮਾਰਨ ਦੀ ਦੇਰ ਸੀ ਕਿ ਗਊ ਜ਼ਿੰਦਾ ਹੋ ਗਈ, ਉੱਠ ਕੇ ਖਲੋ ਗਈ ਤੇ ਆਪਣੇ ਬੱਚੇ ਨੂੰ ਦੁਲਾਰਨ ਲੱਗੀ ਪੁਕਾਰਨ ਲੱਗੀ।
ਸਭ ਹਿਨ ਮਨ ਮੈਂ ਮਾਣ ਅਚੰਬਾ, ਇਨ ਮੈਂ ਅਜ਼ਮਤ ਬੜ ਬਿਨ ਦੰਬਾ।
ਜਦੋਂ ਗਊ ਜਿੰਦਾ ਹੋ ਗਈ ਤੇ ਸਾਰਿਆਂ ਦੇ ਮਨ ਦੇ ਵਿੱਚ ਅਚੰਬਾ ਪੈਦਾ ਹੋ ਗਿਆ ਕਿ ਰਾਮ ਰਾਜ ਦੇ ਵਿੱਚ ਬਹੁਤ ਵੱਡੀ ਕਰਾਮਾਤ ਹੈ ਕਿ ਜਿਨ੍ਹਾਂ ਨੇ ਐਸੀ ਕਰਾਮਾਤ ਕਰਕੇ ਦਿਖਾ ਦਿੱਤੀ ਹੈ ਕਿ ਮਰੀ ਹੋਈ ਗਊ ਨੂੰ ਜਿਉਂਦਾ ਕਰ ਦਿੱਤਾ ਹੈ, ਇਹਨਾਂ ਦੇ ਮਨ ਦੇ ਵਿੱਚ ਕੋਈ ਦੰਭ ਨਹੀਂ ਹੈ ਕੋਈ ਪਖੰਡ ਨਹੀਂ।
ਹਰ ਕੇ ਬਿਸਮਾਵਤ ਬਿਗਸਾਏ, ਸੁਣਿਓ ਸਵਣ ਗੋ ਮਰੀ ਜਿਵਾਏ।
ਕਵੀ ਜੀ ਲਿਖਦੇ ਨੇ ਕਿ ਸਾਰੇ ਖੁਸ਼ ਹੋਏ ਨੇ, ਸਾਰੇ ਬਹੁਤ ਜ਼ਿਆਦਾ ਹੈਰਾਨ ਵੀ ਹੋਏ ਨੇ, ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮਰੀ ਹੋਈ ਗਊ ਨੂੰ ਜਿਵਾ ਦਿੱਤਾ ਹੈ ਰਾਮ ਰਾਏ ਨੇ।
ਪਸਰਿਓ ਪੁਰੀ ਮਜਾਰ ਬਿਰਤਾਂਤ, ਮਿਲ ਮਿਲ ਜਸ ਗਾਵਤ ਅਵਦਾਤ।
ਸਾਰੀ ਪੁਰੀ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਇਹ ਬਿਰਤਾਂਤ ਪਸਰ ਗਿਆ ਹੈ, ਮਿਲ ਮਿਲ ਕੇ ਲੋਕ ਰਾਮ ਰਾਏ ਦੇ ਜਸ ਦਾ ਬਿਆਨ ਕਰਦੇ।
ਮੁਰਦੇ ਕੋ ਜ਼ਿੰਦਾ ਕਰ ਦੇਣ, ਇਹ ਤੋਂ ਅਲਪ ਬਾਤ ਕੁਛ ਹੈ ਨ।
ਸਾਰੇ ਲੋਕ ਕਹਿੰਦੇ ਨੇ ਕਿ ਕਿਸੇ ਮੁਰਦੇ ਨੂੰ ਜਿਉਂਦਾ ਕਰ ਦੇਣਾ ਇਹ ਤੇ ਰਾਮ ਰਾਏ ਦੇ ਵਾਸਤੇ ਖੱਬੇ ਹੱਥ ਦੀ ਖੇਡ ਹੈ, ਭਾਵ ਕਿ ਉਹਨਾਂ ਦੇ ਵਾਸਤੇ ਇਹ ਬਹੁਤ ਛੋਟੀ ਗੱਲ ਹੈ ਕਿ ਕਿਸੇ ਮੁਰਦੇ ਨੂੰ ਜਿਉਂਦਾ ਕਰ ਦੇਣਾ।
ਜਿਸ ਪਿਤ ਗੁਰ ਅਸ ਅਜ਼ਮਤ ਦੀਨ, ਸ਼ਾਹ ਸਮੀਪ ਪਠਾਵਨ ਕੀਨ।
ਹੁਣ ਲੋਕੀ ਗੱਲਾਂ ਕਰਦੇ ਨੇ ਕਿ ਜਿਹੜੇ ਪਿਤਾ ਦੇ ਪੁੱਤਰ ਦੇ ਵਿੱਚ ਐਸੀਆਂ ਕਰਾਮਾਤਾਂ ਨੇ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਕਰਾਮਾਤਾਂ ਦੇ ਕੇ ਘੱਲਿਆ ਤੇ ਬਹੁਤ ਸਾਰੀਆਂ ਕਰਾਮਾਤਾਂ ਜਿਸ ਗੁਰੂ ਦੇ ਸਪੁੱਤਰ ਨੇ ਆਣ ਕੇ ਦਿਖਾਈਆਂ ਨੇ। ਤਿੰਨ ਕੋ ਅਧਿਕ ਮਹਾਂ ਵਡਿਆਈ ਕੌਣ ਸਕੈ ਕਹਿ ਜਥਾ ਸੁਹਾਈ। ਹੁਣ ਸਾਰਿਆਂ ਦਾ ਕਹਿਣ ਤੋਂ ਪਾਵੇ ਹੈ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਇਸ ਦੇ ਪਿਤਾ ਨੇ। ਉਹਨਾਂ ਨੇ ਸਾਰੀਆਂ ਆਪਣੇ ਪੁੱਤਰ ਨੂੰ ਕਰਾਮਾਤਾਂ ਦੇ ਕੇ ਭੇਜਿਆ ਤੇ ਜਿਹੜੇ ਗੁਰੂ ਨੇ ਇਹਨੂੰ ਕਰਾਮਾਤਾਂ ਦਿੱਤੀਆਂ ਨੇ ਉਹਦੇ ਵਿੱਚ ਕਿੰਨੀਆਂ ਕਰਾਮਾਤਾਂ ਹੋਣਗੀਆਂ। ਭਾਵ ਕਿ ਇਹਦਾ ਪਿਤਾ ਕਿੰਨਾ ਵੱਡਾ ਸ਼ਕਤੀਸ਼ਾਲੀ ਹੋਵੇਗਾ। ਕੌਣ ਸਕੈ ਕਹਿ ਜਥਾ ਸੁਹਾਈ, ਉਸ ਗੁਰੂ ਦੇ ਵਾਸਤੇ ਭਾਵ ਕਿ ਰਾਮ ਰਾਏ ਦੇ ਪਿਤਾ ਦੇ ਵਾਸਤੇ ਕੌਣ ਕਹਿ ਸਕਦਾ ਕਿ ਕਿੰਨਾ ਕੁ ਵੱਡਾ ਉਹ ਸ਼ਕਤੀਸ਼ਾਲੀ ਬਲਸ਼ਾਲੀ ਹੋਵੇਗਾ। ਤਨ ਤਨ ਸਤ ਗੁਰੂ ਸੁਜਾਨ ਜਿਨ ਕੋ ਸੁਤ ਅਤ ਅਜ਼ਮਤ ਵਾਨ। ਸਾਰੇ ਲੋਕ ਗੱਲਾਂ ਕਰਦੇ ਨੇ ਕਿ ਧਨ ਹਨ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸੁਜਾਨ ਨੇ, ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਸ਼ਕਤੀਆਂ ਦੇ ਕੇ ਇੱਥੇ ਭੇਜਿਆ। ਇਮ ਦਿੱਲੀਪੁਰ ਮੈਂ ਜਸ ਹੋਵਾ ਆਗੇ ਕਹੇ ਸੁਣਿਓ ਜਿਸ ਜੋਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤ ਹੀ ਜ਼ਿਆਦਾ ਦਿੱਲੀ ਦੇ ਵਿੱਚ ਰਾਮ ਰਾਜ ਦਾ ਜਸ ਪੈਦਾ ਹੋਇਆ ਹੈ। ਅੱਗੋ ਸੁਣੇ ਜਿਸੋ ਜਿਸ ਜੋਵਾ, ਭਾਵ ਕਿ ਜਿਹੜਾ ਸੁਣਦਾ ਹੈ ਜਸ ਨੂੰ ਉਹ ਅੱਗੋਂ ਹੋਰਨਾਂ ਨੂੰ ਸੁਣਾਉਂਦਾ। ਦੇਸ਼ ਬਦੇਸ਼ਣ ਮਾਹ ਬਿਰਤਾਂਤ ਜਹ ਕਹਿ ਪਾਇਓ ਅਦਕ ਬਖਿਆਤ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਐਸੇ ਜਿਹੜੇ ਬਿਰਤਾਂਤ ਨੇ ਉਹ ਪਸਰ ਗਏ ਨੇ ਰਾਮ ਰਾਏ ਦੇ, ਜਿੱਥੇ ਕਿੱਥੇ ਬਹੁਤ ਹੀ ਜ਼ਿਆਦਾ ਰਾਮ ਰਾਏ ਦਾ ਨਾਂ ਪ੍ਰਗਟ ਹੋਇਆ। ਪੁੰਨ ਨਿਜ ਡੇਰਨ ਕੋ ਚਲ ਆਏ ਪ੍ਰਵਿਸ਼ੋ ਦੁਰਗ ਸ਼ਹਿਰ ਖਾਏ। ਇਸ ਤਰ੍ਹਾਂ ਦਾ ਕੌਤਕ ਕਰਕੇ ਫਿਰ ਰਾਮ ਰਾਏ ਜੀ ਆਪਣੇ ਡੇਰੇ ਤੇ ਪਹੁੰਚ ਗਏ ਨੇ ਤੇ ਦੂਸਰੇ ਪਾਸੇ ਬਾਦਸ਼ਾਹ ਆਪਣੇ ਮਹਿਲਾਂ ਦੇ ਵਿੱਚ ਚਲਾ ਗਿਆ। ਪੁੰਨ ਇੱਕ ਦਿਨ ਮੇ ਸਭਾ ਪਰਵੇਸ਼ੇ ਸ੍ਰੀ ਗੁਰ ਨੰਦਨ ਸੁਜਸ ਵਿਸ਼ੇਸ਼ੇ। ਕਵੀ ਜੀ ਲਿਖਦੇ ਨੇ ਕਿ ਇੱਕ ਹੋਰ ਦਿਨ ਦੀ ਗੱਲ ਮੈਂ ਲਿਖਦਾ ਹਾਂ। ਇੱਕ ਦਿਨ ਬਾਦਸ਼ਾਹ ਦੀ ਸਭਾ ਦੇ ਵਿੱਚ ਫੇਰ ਪ੍ਰਵੇਸ਼ ਕੀਤਾ ਗੁਰੂ ਦੇ ਸਪੁੱਤਰ ਰਾਮ ਰਾਏ ਨੇ। ਤਿਸ ਨਿਸ ਤਸਬੀ ਨੌ ਰੰਗ ਕੇਰੀ ਅੰਤਪੁਰ ਮੈਂ ਖੋਈ ਨਾ ਹੇਰੀ। ਪਰ ਕਹਿੰਦੇ ਨੇ ਕਿ ਉਸੇ ਹੀ ਰਾਤ ਬਾਦਸ਼ਾਹ ਦੀ ਜਿਹੜੀ ਤਸਬੀ ਸੀ ਉਹ ਮਹਿਲਾਂ ਦੇ ਵਿੱਚ ਗੁਆਚ ਗਈ ਸੀ। ਬੜਾ ਲੱਭਿਆ ਸੀ ਤਸਬੀ ਨੂੰ ਪਰ ਤਸਬੀ ਨਹੀਂ ਸੀ ਲੱਭੀ, ਜਿਸ ਨੂੰ ਆਪਾਂ ਮਾਲਾ ਕਹਿੰਦੇ ਹਾਂ, ਮੁਸਲਮਾਨ ਉਸ ਨੂੰ ਤਸਬੀ ਕਹਿੰਦੇ ਨੇ। ਭਾਵ ਕਿ ਬਾਦਸ਼ਾਹ ਦੀ ਤਸਬੀ ਮਾਲਾ ਗੁਆਚ ਗਈ ਮਹਿਲਾਂ ਦੇ ਵਿੱਚ, ਬੜਾ ਲੱਭਿਆ ਪਰ ਹੱਥ ਨਾ ਲੱਗੇ। ਲਈ ਚੁਰਾਏ ਨਹੀਂ ਕਿਤ ਪਾਈ ਲੱਖੋਂ ਧਨ ਕੋ ਖਰਚ ਬਣਾਈ। ਬਾਦਸ਼ਾਹ ਨੇ ਸੋਚਿਆ ਕਿ ਕਿਸੇ ਚੋਰ ਨੇ ਚੋਰੀ ਕਰ ਲਈ ਹੈ, ਇਸੇ ਕਰਕੇ ਨਹੀਂ ਲੱਭੀ। ਲੱਖਾਂ ਰੁਪਈਆਂ ਦਾ ਧਨ ਖਰਚ ਕਰਕੇ ਉਸ ਮਾਲਾ ਨੂੰ ਤਸਵੀ ਨੂੰ ਬਣਵਾਇਆ ਸੀ। ਅਨਕ ਜਵਾਹਰ ਜਿਸਮੈ ਲਾਗੇ ਜ਼ਾਹਰ ਜਗਮਗ ਜੋਤ ਸੋ ਜਾਗੇ। ਅਨੇਕਾਂ ਹੀਰੇ ਮੋਤੀ ਜਵਾਹਰ ਲਾ ਕੇ ਉਸ ਤਸਵੀ ਨੂੰ ਤਿਆਰ ਕੀਤਾ ਹੋਇਆ ਸੀ, ਜਿਨ੍ਹਾਂ ਹੀਰਿਆਂ ਦੀ ਜੋਤ ਬੜੀ ਜਗਮਗ ਜਗਮਗ ਕਰਦੀ ਸੀ। ਜਿਹ ਸਮਾਨ ਕਿਤ ਪਈਅਤ ਨਾਹੀ ਸ਼ਾਹ ਜਤਨ ਤੇ ਰਾਖੈ ਪਾਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੀ ਤਸਵੀ ਵਰਗੀ ਹੋਰ ਕਿਸੇ ਦੀ ਤਸਵੀ ਨਹੀਂ ਸੀ। ਐਸੀ ਜਿਹੜੀ ਤਸਵੀ ਹੈ ਉਹ ਕਿਤੋਂ ਵੀ ਲੱਭ ਨਹੀਂ ਸੀ ਸਕਦੀ, ਕਿਉਂਕਿ ਉਹ ਚੇਚੇ ਤੌਰ ਦੇ ਉੱਤੇ ਬਾਦਸ਼ਾਹ ਨੇ ਉਸ ਤਸਵੀ ਨੂੰ ਤਿਆਰ ਕਰਵਾਇਆ ਸੀ ਤੇ ਬਾਦਸ਼ਾਹ ਬਹੁਤ ਹੀ ਜ਼ਿਆਦਾ ਉਹਦੇ ਨਾਲ ਪਿਆਰ ਰੱਖਦਾ ਸੀ। ਹਮੇਸ਼ਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਕੋਲ ਹੀ ਤਸਵੀ ਨੂੰ ਰੱਖਿਆ ਕਰਦਾ ਸੀ। ਜਬ ਸਤ ਗੁਰ ਨੰਦਨ ਟਿਗ ਗਏ ਸਾਦਰ ਬੋਲ ਬਿਠਾਵਤ ਪਏ। ਜਦੋਂ ਰਾਮ ਰਾਏ ਜੀ ਬਾਦਸ਼ਾਹ ਦੇ ਕੋਲ ਪਹੁੰਚੇ ਨੇ ਤੇ ਬਾਦਸ਼ਾਹ ਔਰੰਗਜ਼ੇਬ ਨੇ ਬੜੇ ਸਤਿਕਾਰ ਦੇ ਨਾਲ ਰਾਮ ਰਾਏ ਜੀ ਨੂੰ ਆਪਣੇ ਕੋਲ ਬਿਠਾ ਲਿਆ। ਲੱਗਿਓ ਬਤਾਵਨ ਤਸਬੀ ਗਈ ਅੰਤਪੁਰ ਗਮਣਿਓ ਨਿਸ ਪਈ। ਆਪਣੀ ਰਾਤ ਦੀ ਵਾਰਤਾ ਨੂੰ ਸੁਣਾਉਣ ਲੱਗਾ। ਕਹਿੰਦਾ ਕਿ ਹੇ ਗੁਰੂ ਦੇ ਸਪੁੱਤਰ ਜੀ, ਰਾਤ ਦੇ ਵੇਲੇ ਮੇਰੀ ਤਸਬੀ ਗਵਾਚ ਗਈ, ਮਹਿਲਾਂ ਦੇ ਵਿੱਚੋਂ ਹੀ ਗੁੰਮ ਹੋ ਗਏ, ਪਤਾ ਹੀ ਨਹੀਂ ਲੱਗਿਆ ਕਿ ਕੌਣ ਲੈ ਗਿਆ। ਹੁਤੀ ਹੱਥ ਮੈਂ ਜਬ ਮੈਂ ਗਇਓ ਖਾਣ ਪਾਣ ਨਿੰਦਰਾ ਬਸ ਪਇਓ। ਕਹਿੰਦਾ ਕਿ ਕੱਲ ਜਦੋਂ ਮੈਂ ਮਹਿਲਾਂ ਦੇ ਵਿੱਚ ਗਿਆ ਸਾਂ ਉਸ ਵੇਲੇ ਮੈਂ ਤਸਬੀਹ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਸੀ। ਇਸ ਤੋਂ ਬਾਅਦ ਮੈਂ ਖਾਣਾ ਖਾਂਦਾ ਤੇ ਫੇਰ ਸੌ ਗਿਆ।
ਅੰਤਰ ਹੀ ਕਿਨ ਲੀਨ ਚੁਰਾਏ, ਜਾਗਿਓ ਬਹੁਰ ਹੱਥ ਨਹੀਂ ਆਏ।
ਬਾਦਸ਼ਾਹ ਕਹਿੰਦਾ ਕਿ ਮੈਨੂੰ ਪੂਰੇ ਤਰੀਕੇ ਦੇ ਨਾਲ ਇਹ ਗੱਲ ਯਾਦ ਹੈ ਕਿ ਮੈਂ ਬਾਹਰ ਤਸਬੀਹ ਨੂੰ ਕਿਤੇ ਨਹੀਂ ਗਵਾਇਆ। ਮੈਂ ਮਹਿਲਾਂ ਦੇ ਵਿੱਚ ਜਦੋਂ ਗਿਆ ਸੀ ਉਸ ਵੇਲੇ ਤਸਬੀਹ ਮੇਰੇ ਹੱਥ ਦੇ ਵਿੱਚ ਸੀ। ਉਸ ਤੋਂ ਬਾਅਦ ਮੈਂ ਰੋਟੀ ਖਾਧੀ ਤੇ ਫਿਰ ਸੌ ਗਿਆ। ਪਤਾ ਨਹੀਂ ਰਾਤ ਦੇ ਵੇਲੇ ਮਹਿਲਾਂ ਦੇ ਵਿੱਚੋਂ ਮੇਰੀ ਤਸਬੀਹ ਨੂੰ ਕਿੰਨੇ ਚੋਰੀ ਕਰ ਲਿਆ। ਜਦੋਂ ਮੈਂ ਉੱਠ ਕੇ ਦੇਖਿਆ ਤੇ ਮੈਨੂੰ ਤਸਬੀਹ ਨਹੀਂ ਲੱਭੀ।
ਬੇਗਮ ਯਾਦ ਦਾਸੀ ਬ੍ਰਿੰਦ, ਕਹਿ ਸਭ ਸੋਂ ਡਰ ਦੀਨ ਬਿਲੰਦ।
ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਮੈਂ ਆਪਣੀਆਂ ਸਾਰੀਆਂ ਬੇਗਮਾਂ ਨੂੰ ਪੁੱਛਿਆ, ਇਸ ਤੋਂ ਇਲਾਵਾ ਸਾਰੀਆਂ ਦਾਸੀਆਂ ਨੂੰ ਪੁੱਛਿਆ ਗਿਆ ਹੈ, ਪੜਤਾਲ ਕੀਤੀ ਗਈ ਹੈ, ਦਾਸੀਆਂ ਤੇ ਦਾਸਾਂ ਨੂੰ ਵੱਡੇ ਡਰ ਵੀ ਦਿੱਤੇ ਗਏ।
ਨਹੀਂ ਕਿ ਨਮਾਨੀ ਦਈ ਨਾ ਫੇਰੇ, ਲੱਖੋਂ ਧਨ ਜਿਹੇ ਲਗਿਓ ਵਡੇਰੇ।
ਪਰ ਕਹਿੰਦਾ ਹੈ ਕਿ ਕਿਸੇ ਨੇ ਇਸ ਗੱਲ ਨੂੰ ਮੰਨਿਆ ਨਹੀਂ ਹੈ ਕਿ ਤਸਵੀਰ ਅਸੀਂ ਲਈ ਹੈ। ਜਿਹਨੂੰ ਪੁੱਛੀ ਦਾ ਉਹ ਕਹਿੰਦਾ ਅਸੀਂ ਨਹੀਂ ਦੇਖੀ, ਇਸ ਕਰਕੇ ਤਸਵੀਰ ਮੇਰੇ ਹੱਥ ਨਹੀਂ ਲੱਗੀ। ਐਸੀ ਕੀਮਤੀ ਰਾਮ ਰਾਏ ਜੀ ਉਹ ਤਸਵੀਰ ਸੀ ਕਿ ਲੱਖਾਂ ਰੁਪਈਆਂ ਦਾ ਧਨ ਉਹਦੇ ਉੱਤੇ ਮੈਂ ਖਰਚ ਕੀਤਾ ਸੀ।
ਤੇ ਸਮਾਨ ਪਈ ਯਤ ਨਹੀਂ ਆਨ, ਵੱਡੇ ਯਤਨ ਤੇ ਆਇਸ ਪਾਨ।
ਬਾਦਸ਼ਾਹ ਕਹਿੰਦਾ ਕਿ ਪੈਸਿਆਂ ਦੀ ਗੱਲ ਕੋਈ ਨਹੀਂ ਹੈ, ਭਾਵੇਂ ਕਿ ਇਦੋਂ ਵੀ ਜ਼ਿਆਦਾ ਲੱਗ ਜਾਣ, ਪਰ ਮੈਨੂੰ ਲੱਗਦਾ ਹੈ ਕਿ ਉਸ ਤਸਵੀਰ ਵਰਗੀ ਹੋਰ ਤਸਵੀਰ ਕਿਤੋਂ ਮਿਲ ਨਹੀਂ ਸਕਦੀ। ਬੜੇ ਵੱਡੇ ਯਤਨ ਦੇ ਨਾਲ ਉਹ ਮੇਰੇ ਹੱਥ ਤਸਵੀਰ ਆਈ ਸੀ।
ਆਦ ਨਜੂਮੀ ਜੇ ਤੱਕ ਸਿਆਣੇ, ਸਭ ਪਚ ਰਹੇ ਨ ਕਿਸ ਢਿੱਗ ਮਾਨੇ।
ਕਹਿੰਦਾ ਕਿ ਸਾਰਿਆਂ ਨਜੂਮੀਆਂ ਨੇ, ਸਾਰਿਆਂ ਜੋਤਸ਼ੀਆਂ ਨੇ ਆਪਣੀ ਜੋਤਿਸ਼ ਦੀ ਵਿਦਿਆ ਲਾ ਕੇ ਉਸ ਨੂੰ ਲੱਭਣ ਦਾ ਯਤਨ ਕੀਤਾ, ਪਰ ਕਿਸੇ ਦੀਆਂ ਗੈਬੀ ਨਜ਼ਰਾਂ ਦੇ ਸਾਹਮਣੇ ਉਹ ਤਸਵੀਰ ਨਹੀਂ ਆਈ। ਨਾ ਕਿਸ ਢਿੱਗ ਮਾਨੇ, ਕਹਿਣ ਤੋਂ ਪਾਵੇ ਹੈ ਕਿ ਮਾਲਾ ਕਿਸ ਦੇ ਪਾਸ ਹੈ। ਨਜੂਮੀਆਂ ਨੇ ਜੋਰ ਲਾ ਲਿਆ, ਉਹ ਪਰਖ ਨਹੀਂ ਕਰ ਸਕੇ।
ਆਪ ਬਤਾਵੋ ਗੇ ਜਬ ਤਾਹੀ, ਤਬ ਪ੍ਰਾਪਤ ਹੋਏ ਹਮ ਕਰ ਮਾਹੀ।
ਰਾਮ ਰਾਏ ਨੂੰ ਬਾਦਸ਼ਾਹ ਕਹਿੰਦਾ ਕਿ ਜੇਕਰ ਤੁਸੀਂ ਉਸ ਤਸਵੀਰ ਦੀ ਕੋਈ ਸੂਹ ਦਿਓਗੇ ਤਾਂ ਹੀ ਉਹ ਜਿਹੜੀ ਤਸਵੀਰ ਹੈ ਨਾ ਉਹ ਦੁਬਾਰਾ ਮੈਨੂੰ ਪ੍ਰਾਪਤ ਹੋ ਸਕੇਗੀ।
ਨਾ ਹੈ ਤਾਂ ਗਈ ਨਾ ਪ੍ਰਾਪਤ ਕੋਈ, ਜੇ ਸਮ ਅਪਰ ਨਾ ਕਿਉਂ ਹੋਈ।
ਜੇਕਰ ਤੁਸੀਂ ਨਾ ਦੱਸੋਗੇ ਤੇ ਫੇਰ ਤੇ ਗੁਆਚੀ ਹੀ ਰਹੇਗੀ, ਭਾਵ ਕੇ ਨਹੀਂ ਮਿਲ ਸਕੇਗੀ, ਕਿਉਂਕਿ ਵੈਸੀ ਜਿਹੜੀ ਤਸਵੀਰ ਹੈ ਉਹ ਦੁਬਾਰਾ ਕਿਤੋਂ ਮਿਲ ਨਹੀਂ ਸਕਣੀ।
ਬਣ ਨ ਤੈਸੀ ਬਹੁ ਧਨ ਲਾਗੇ, ਜਰੇ ਜਵਾਹਰ ਜ਼ਾਹਰ ਜਾਗੇ।
ਕਹਿੰਦਾ ਕਿ ਭਾਵੇਂ ਕਿੰਨਾ ਵੀ ਮੈਂ ਧਨ ਦਾ ਖਰਚ ਕਰ ਲਵਾਂ ਤਾਂ ਵੀ ਵੈਸੀ ਤਸਵੀਰ ਨਹੀਂ ਬਣ ਸਕਦੀ। ਭਾਵੇਂ ਕਿੰਨੇ ਵੀ ਹੀਰੇ ਮੋਤੀ ਜਵਾਹਰ ਉਸ ਨਵੀਂ ਤਸਵੀਰ ਨੂੰ ਲਾਏ ਜਾਣ, ਪਰ ਉਸ ਵਰਗੀ ਤਸਵੀਰ ਨਹੀਂ ਮਿਲਣੀ।
ਸੁਣ ਸ੍ਰੀ ਰਾਮ ਰਾਏ ਤਬ ਕਹੀ, ਅੰਤਹਿਪੁਰ ਮੈਂ ਤਸਵੀਰ ਰਹੀ।
ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਔਰੰਗਜ਼ੇਬ ਬਾਦਸ਼ਾਹ ਨੇ ਉਹਦੀਆਂ ਗੱਲਾਂ ਨੂੰ ਸੁਣ ਕੇ ਰਾਮ ਰਾਏ ਜੀ ਕਹਿੰਦੇ ਨੇ ਕਿ ਹੇ ਬਾਦਸ਼ਾਹ, ਕਿਸੇ ਬਾਹਰਲੇ ਦਾਸ ਜਾਂ ਦਾਸੀ ਨੇ ਜਾਂ ਕਿਸੇ ਚੋਰ ਨੇ ਤੇਰੀ ਤਸਬੀਹ ਨੂੰ ਨਹੀਂ ਚੁਰਾਇਆ।
ਅੰਤਹਿਪੁਰ ਮੈਂ ਤਸਬੀਹ ਰਹੀ,
ਉਹ ਜਿਹੜੀ ਤੇਰੀ ਮਾਲਾ ਤਸਬੀਹ ਗੁਆਚੀ ਹੈ ਨਾ, ਉਹ ਹੁਣ ਵੀ ਮਹਿਲਾਂ ਦੇ ਵਿੱਚ ਹੀ ਮੌਜੂਦ ਹੈ।
ਅਮਕੀ ਬੇਗਮ ਨੇ ਕਰ ਲੀਨੀ, ਧਰੀ ਚੁਰਾਏ ਨ ਕਿਨਹੂੰ ਚੀਨੀ।
ਉਸੇ ਵੇਲੇ ਰਾਮ ਰਾਏ ਨੇ ਆਖਿਆ ਕਿ ਤੇਰੀ ਫਲਾਣੇ ਨਾਂ ਦੀ ਜਿਹੜੀ ਬੇਗਮ ਹੈ ਉਹਨੇ ਤੇਰੀ ਮਾਲਾ ਨੂੰ ਚੁੱਕਿਆ, ਤੇਰੀ ਤਸਬੀਹ ਨੂੰ ਚੁੱਕਿਆ ਤੇ ਉਸਨੇ ਚੁਰਾ ਕੇ ਕਿਸੇ ਗੁਪਤ ਜਗ੍ਹਾ ਦੇ ਉੱਤੇ ਉਸ ਨੂੰ ਲੁਕਾ ਦਿੱਤਾ।
ਤਿਸ ਕੇ ਘਰ ਅੰਤਰ ਘਰ ਜੋਏ, ਦੱਖਣ ਦਿਸ਼ ਕੀ ਪੀਤੀ ਜੋਏ।
ਰਾਮ ਰਾਏ ਜੀ ਕਹਿੰਦੇ ਨੇ ਕਿ ਜੇਕਰ ਆਪਣੀ ਉਸੇ ਹੀ ਤਸਬੀਹ ਨੂੰ ਤੂੰ ਪ੍ਰਾਪਤ ਕਰਨਾ ਚਾਹੁੰਦਾ, ਉਹ ਜਿਹੜੀ ਤੇਰੀ ਬੇਗਮ ਹੈ ਉਹਦਾ ਜਿਹੜਾ ਕਮਰਾ ਹੈ ਉਹਦੇ ਕਮਰੇ ਦੀ ਦੱਖਣ ਵਾਲੀ ਜਿਹੜੀ ਕੰਧ ਹੈ ਉਹਦੇ ਵਿੱਚ, ਰਾਮ ਰਾਏ ਜੀ ਕਹਿੰਦੇ ਨੇ ਕਿ ਗੁਪਤ ਤਰੀਕੇ ਦੀ ਇੱਕ ਅਲਮਾਰੀ ਬਣੀ ਹੋਈ ਹੈ।
ਤਾਂ ਤਾਂ ਕਿ ਇੱਕ ਗੁਪਤ ਨਿਹਾਰੋ, ਤਿਸ ਮੈਂ ਰਾਖੀ ਜਾਏ ਸਵਾਰੋ।
ਰਾਮ ਰਾਏ ਜੀ ਕਹਿੰਦੇ ਨੇ ਕਿ ਉਹ ਜਿਹੜੀ ਬੇਗਮ ਹੈ ਉਹਦੇ ਕਮਰੇ ਦੀ ਦੱਖਣ ਵਾਲੀ ਜਿਹੜੀ ਕੰਧ ਹੈ ਉਹਦੇ ਵਿੱਚ ਇੱਕ ਤਾਕ ਗੁਪਤ ਤਰੀਕੇ ਦੇ ਨਾਲ ਬਣਾਇਆ ਹੋਇਆ, ਉੱਥੇ ਛੋਟਾ ਜਿਹਾ ਦਰਵਾਜ਼ਾ ਲੱਗਾ ਹੋਇਆ, ਤਿਸਮੈਂ ਰਾਖੀ ਜਾਏ ਸੰਵਾਰੋ, ਉਸ ਦਰਵਾਜ਼ੇ ਨੂੰ ਖੋਲ ਕੇ ਉਹਦੇ ਅੰਦਰ ਇੱਕ ਸੰਦੂਕ ਹੈ, ਉਸ ਸੰਦੂਕ ਦੇ ਵਿੱਚ ਉਹ ਤੇਰੀ ਮਾਲਾ ਉਸਨੇ ਛੁਪਾ ਕੇ ਰੱਖੀ। ਸਕਲ ਪਤੇ ਸੁਣ ਨੌ ਰੰਗ ਗਇਓ, ਘਰ ਮੈਂ ਘਰ ਸੋ ਪ੍ਰਵੇਸ਼ਤ ਕੀਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਪਤਿਆਂ ਨੂੰ ਸੁਣ ਕੇ ਔਰੰਗਜ਼ੇਬ ਆਪਣੇ ਮਹਿਲਾਂ ਦੇ ਵਿੱਚ ਗਿਆ ਹੈ, ਤੇ ਮਹਿਲਾਂ ਦੇ ਵਿੱਚ ਉਹ ਜਿਹਦਾ ਨਾਂ ਲਿਆ ਸੀ ਬੇਗਮ ਦਾ, ਉਸ ਦੇ ਕਮਰੇ ਦੇ ਵਿੱਚ ਬਾਦਸ਼ਾਹ ਚਲਾ ਗਿਆ। ਖਾਰੇ ਹੋਏ ਸੋ ਤਾਕ ਖੁਲਾਇਓ, ਅੰਤਰ ਤੇ ਸੰਪਟ ਨਿਕਸਾਇਓ। ਵਾਕਿਆ ਹੀ ਇੱਕ ਗੁੱਤ ਤਰੀਕੇ ਦੇ ਨਾਲ ਅਲਮਾਰੀ ਬਣੀ ਹੋਈ ਸੀ ਕੰਧ ਦੇ ਵਿੱਚ, ਉਸ ਅਲਮਾਰੀ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ, ਬਾਦਸ਼ਾਹ ਨੂੰ ਵੀ ਪਤਾ ਨਹੀਂ ਸੀ ਇੱਥੇ ਕੋਈ ਗੁਪਤ ਤਰੀਕੇ ਦੇ ਨਾਲ ਅਲਮਾਰੀ ਬਣੀ ਹੋਈ ਹੈ। ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਨੇ ਉਸ ਅਲਮਾਰੀ ਨੂੰ ਖੁਲਾਇਆ, ਵਿੱਚੋਂ ਇੱਕ ਸੰਦੂਕ ਨਿਕਲਿਆ। ਤਿਸਮੈ ਤੇ ਤਸਬੀ ਨਿਕਸੀ ਹੈ, ਜੋਤ ਜਵਾਹਰ ਕੀ ਬਿਗਸੀ ਹੈ। ਜਦੋਂ ਸੰਦੂਕ ਨੂੰ ਖੋਲਿਆ ਗਿਆ ਤੇ ਵਿੱਚੋਂ ਬਾਦਸ਼ਾਹ ਦੀ ਉਹੀ ਜਿਹੜੀ ਗੁਆਚੀ ਹੋਈ ਤਸਵੀ ਸੀ ਉਹ ਨਿਕਲ ਪਈ। ਜਦੋਂ ਹੀ ਬਾਦਸ਼ਾਹ ਨੇ ਆਪਣੇ ਹੱਥ ਦੇ ਵਿੱਚ ਉਸ ਤਸਵੀ ਨੂੰ ਫੜਿਆ ਤੇ ਕਵੀ ਜੀ ਲਿਖਦੇ ਨੇ ਕਿ ਹੀਰਿਆਂ ਦੀ ਜਿਹੜੀ ਜੋਤੀ ਸੀ ਉਹ ਜਗਮਗ ਜਗਮਗ ਕਰਨ ਲੱਗੀ। ਹਰ ਕਿਉ ਸ਼ਾਹ ਸਵਾਲੇ ਆਇਓ, ਕਰ ਮੈਂ ਤਰ ਸਭ ਕੋ ਦਿਖ ਰਾਇਓ। ਬਾਦਸ਼ਾਹ ਨੂੰ ਜਦੋਂ ਆਪਣੀ ਤਸਵੀ ਪ੍ਰਾਪਤ ਹੋਈ ਤੇ ਬੜਾ ਖੁਸ਼ ਹੋਇਆ, ਆਣ ਕੇ ਸਭਾ ਦੇ ਵਿੱਚ ਉਹਨੇ ਸਾਰਿਆਂ ਨੂੰ ਤਸਵੀ ਦਿਖਾਈ। ਗੁਰ ਨੰਦਨ ਜੇ ਨਹੀਂ ਬਤਾਵੇ, ਤਾ ਤਸਵੀ ਹੱਥ ਨਾ ਆਵੇ। ਸਾਰਿਆਂ ਨੂੰ ਸੁਣਾ ਕੇ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਹੈ ਕਿ ਜੇਕਰ ਗੁਰੂ ਦਾ ਸਪੁੱਤਰ ਭਾਵ ਕੇ ਰਾਮ ਰਾਏ ਮੈਨੂੰ ਤਸਵੀ ਦੇ ਬਾਰੇ ਨਾ ਦੱਸਦਾ ਤੇ ਕਦੀ ਵੀ ਮੇਰੇ ਹੱਥ ਇਹ ਤਸਵੀ ਨਹੀਂ ਸੀ ਲੱਗਣੀ। ਐਸੇ ਗੁਪਤ ਸਥਲ ਮੈਂ ਤਰੀ, ਨਹੀਂ ਕਿਉਂ ਹੂੰ ਜਹਿਰਨ ਕਰੀ। ਬਾਦਸ਼ਾਹ ਕਹਿੰਦਾ ਹੈ ਕਿ ਐਸੀ ਗੁਪਤ ਜਗ੍ਹਾ ਦੇ ਉੱਤੇ ਇਸ ਤਸਵੀ ਨੂੰ ਲੁਕਾਇਆ ਗਿਆ ਸੀ ਕਿ ਜਿਹੜੀ ਜਗ੍ਹਾ ਨੂੰ ਮੈਂ ਵੀ ਨਹੀਂ ਸੀ ਲੱਭ ਸਕਦਾ ਤੇ ਹੋਰ ਵੀ ਕਿਸੇ ਨੂੰ ਉਸ ਜਗ੍ਹਾ ਦਾ ਬਿਲਕੁਲ ਪਤਾ ਨਹੀਂ ਸੀ। ਇਮ ਗੁਰ ਸੁਤ ਨੇ ਕਰੈ ਸਰਾਹਣ, ਜਿਸ ਤੇ ਹੋਏ ਦੁਰ ਜਨ ਔਰ ਦਾਹਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਗੁਰੂ ਦੇ ਸਪੁੱਤਰ ਰਾਮ ਰਾਏ ਨੇ ਕਰਾਮਾਤ ਕਰਕੇ ਦਿਖਾਈ ਤੇ ਲੋਕਾਂ ਦੇ ਵਿੱਚ ਵੱਡੀ ਰਾਮ ਰਾਏ ਦੀ ਸ਼ਲਾਘਾ ਹੋਈ, ਜਿਸ ਤੇ ਹੋਏ ਦੁਰਜਨ ਔਰ ਦਾਹਣ। ਕਵੀ ਜੀ ਲਿਖਦੇ ਨੇ ਕਿ ਭਾਵੇਂ ਦੂਜਿਆਂ ਦੇ ਮਨ ਦੇ ਵਿੱਚ ਹੈਰਾਨੀ ਤੇ ਖੁਸ਼ੀ ਵਧੀ ਹੈ, ਪਰ ਜਿਹੜੇ ਦੁਰਜਨ ਨੇ ਉਹਨਾਂ ਦੇ ਹਿਰਦੇ ਨੂੰ ਬੜਾ ਸਾੜਾ ਪਹੁੰਚਿਆ। ਪੌਣੀ ਇੱਕ ਦਿਨ ਮੈਂ ਸਭਾ ਲਗਾਈ, ਸਭ ਉਮਰਾਵ ਮਿਲੇ ਸਮੁਦਾਈ। ਇੱਕ ਦਿਨ ਕਵੀ ਜੀ ਲਿਖਦੇ ਨੇ ਕਿ ਫੇਰ ਬਾਦਸ਼ਾਹ ਨੇ ਸਭਾ ਲਾਈ, ਉਸ ਸਭਾ ਦੇ ਵਿੱਚ ਤਮਾਮ ਸਾਰੇ ਦੇ ਸਾਰੇ ਉਮਰਾਵ ਮਿਲੇ ਹੋਏ ਸਨ। ਤਬ ਅੰਗਰੇਜ਼ ਪੁਰੀ ਮੈਂ ਆਵਾ, ਮਿਲਣ ਸ਼ਾਹ ਸੋ ਭਾਖ ਪਠਾਵਾ। ਕਵੀ ਜੀ ਲਿਖਦੇ ਨੇ ਕਿ ਉਸੇ ਹੀ ਦਿਨ ਉਸ ਦਿੱਲੀ ਨਗਰੀ ਦੇ ਵਿੱਚ ਇੱਕ ਵਲੈਤ ਦੇ ਵਿੱਚੋਂ ਅੰਗਰੇਜ਼ ਆਇਆ, ਮਿਲਣ ਸ਼ਾਹ ਸੋ ਭਾਖ ਪਟਾਵਾ। ਉਸ ਅੰਗਰੇਜ਼ ਨੇ ਬਾਦਸ਼ਾਹ ਦੇ ਤੱਕ ਆਪਣਾ ਸੁਨਾ ਸੰਦੇਸ਼ਾ ਪਹੁੰਚਾਇਆ ਕਿ ਮੈਂ ਬਾਦਸ਼ਾਹ ਨੂੰ ਮਿਲਣਾ ਚਾਹੁੰਦਾ।
ਵਸਤੇ ਅਜਾਇਬ ਲੇ ਕਰ ਸੋਏ, ਆਇਓ ਸਵਾ ਬੀਚ ਅਵ ਲੋਏ।
ਬਾਦਸ਼ਾਹ ਨੇ ਹੁਕਮ ਦਿੱਤਾ ਆਪਣੇ ਕਰਮਚਾਰੀਆਂ ਨੂੰ ਕਿ ਸਤਕਾਰ ਦੇ ਨਾਲ ਉਹਨੂੰ ਲਿਆਂਦਾ ਜਾਵੇ ਦਰਬਾਰ ਦੇ ਵਿੱਚ। ਉਸ ਨੂੰ ਦਰਬਾਰ ਦੇ ਵਿੱਚ ਲਿਆਂਦਾ ਗਿਆ। ਕਵੀ ਜੀ ਲਿਖਦੇ ਨੇ ਕਿ ਬੜੀਆਂ ਅਜੀਬ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਲੈ ਕੇ ਆਇਆ ਸੀ। ਸਭਾ ਦੇ ਵਿੱਚ ਆਣ ਕੇ ਉਹਨੇ ਬਾਦਸ਼ਾਹ ਨੂੰ ਦੇਖਿਆ ਤੇ ਸਾਰਿਆਂ ਨੇ ਉਸ ਨੂੰ ਦੇਖਿਆ।
ਦੇ ਕਰ ਨੌ ਰੰਗ ਕੋ ਤਵ ਮਿਲਿਓ, ਮੋਤੀ ਏਕ ਮਨੋ ਕਿਨ ਟਲਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀਆਂ ਭੇਟਾਂ ਉਹ ਲੈ ਕੇ ਆਇਆ ਸੀ ਬਾਦਸ਼ਾਹ ਦੇ ਵਾਸਤੇ, ਉਹ ਸਾਰੀਆਂ ਭੇਟਾਂ ਉਹਨੇ ਅਰਪਣ ਕੀਤੀਆਂ ਨੇ ਬਾਦਸ਼ਾਹ ਦੇ ਅੱਗੇ। ਮੋਤੀ ਏਕ ਮਨੋ ਕਿਨ ਟਲਿਓ, ਉਹਨਾਂ ਸਾਰੀਆਂ ਭੇਟਾਵਾਂ ਦੇ ਵਿੱਚ ਸਾਰਿਆਂ ਤੋਂ ਉੱਤਮ ਤੇ ਕੀਮਤੀ ਚੀਜ਼ ਇੱਕ ਮੋਤੀ ਸੀ।
ਬ੍ਰਤ ਲਕਾਰ ਏਕ ਸੰਸਾਰੋ, ਕਰ ਪਰ ਧਾਰਿਓ ਦਿਪੈ ਉਜਿਆਰੋ।
ਉਹ ਜਿਹੜਾ ਮੋਤੀ ਹੈ ਪੂਰਾ ਦਾ ਪੂਰਾ ਗੋਲ ਸੀ, ਐਸਾ ਮੋਤੀ ਲੱਭਣਾ ਬਹੁਤ ਔਖਾ ਸੀ। ਕਵੀ ਜੀ ਲਿਖਦੇ ਨੇ ਕਿ ਉਹ ਜਿਹੜਾ ਪੂਰਾ ਸੁੰਦਰ ਗੋਲ ਤਰੀਕੇ ਦੇ ਨਾਲ ਮੋਤੀ ਬਣਿਆ ਹੋਇਆ, ਬਾਦਸ਼ਾਹ ਔਰੰਗਜ਼ੇਬ ਨੇ ਉਸ ਨੂੰ ਆਪਣੀ ਤਲੀ ਦੇ ਉੱਤੇ ਰੱਖਿਆ, ਜਿਹਦੇ ਵਿੱਚੋਂ ਬਹੁਤ ਹੀ ਜ਼ਿਆਦਾ ਜਿਹੜੀਆਂ ਕਿਰਨਾਂ ਨੇ ਉਹ ਚਮਕ ਰਹੀਆਂ। ਜੇ ਮੁਕਤਾ ਕੇ ਗਣ ਸਮਝ ਆਇਆ, ਸੋ ਤਿਸ ਵਿਖੇ ਮਹਾ ਦਿਪਤਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਐਸੇ ਵਧੀਆ ਤੇ ਕੀਮਤੀ ਮੋਤੀ ਨੂੰ ਹੋਰ ਗਹਿਣਿਆਂ ਦੇ ਵਿੱਚ ਲਾਇਆ ਜਾਵੇ ਤੇ ਇਸ ਦੀ ਜਿਹੜੀ ਸੋਭਾ ਹੈ ਨਾ ਉਹ ਚੌਗਣੀ ਹੋ ਜਾਂਦੀ।
ਅਪਰ ਵਸਤ ਬਹੁ ਮੌਲੀ ਦੇ ਕੇ ਮਿਲਿਓ ਸ਼ਾਹ ਬੋਲਿਓ ਰਿਜੈ ਕੇ।
ਹੋਰ ਵੀ ਬੜੀਆਂ ਕੀਮਤੀ ਚੀਜ਼ਾਂ ਉਹਨੇ ਭੇਟਾ ਰੱਖੀਆਂ, ਪਰ ਮੋਤੀ ਦੇ ਉੱਤੇ ਬਾਦਸ਼ਾਹ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ, ਭਾਵ ਕਿ ਉਹ ਮੋਤੀ ਦੇ ਕੇ ਉਸ ਅੰਗਰੇਜ਼ ਨੇ ਬਾਦਸ਼ਾਹ ਨੂੰ ਰਿਜਾ ਲਿਆ ਸੀ, ਪ੍ਰਸੰਨ ਕਰ ਲਿਆ ਸੀ।
ਜੋ ਕਾਰਜ ਤਿਸ ਕੋ ਕਰ ਦੀਨ ਪੁਣ ਅੰਗਰੇਜ਼ ਪਿਆਨੋ ਕੀਨਾ।
ਉਸ ਅੰਗਰੇਜ਼ ਨੇ ਜਿਹੜਾ ਵੀ ਬਾਦਸ਼ਾਹ ਨੂੰ ਕੰਮ ਆਖਿਆ, ਬਾਦਸ਼ਾਹ ਨੇ ਉਸਦਾ ਕੰਮ ਪੂਰਾ ਕਰ ਦਿੱਤਾ ਤੇ ਫਿਰ ਆਪਣੇ ਕੰਮ ਨੂੰ ਪੂਰਾ ਕਰਾ ਕੇ ਉਹ ਅੰਗਰੇਜ਼ ਉੱਥੋਂ ਚਲਾ ਗਿਆ।
ਤਿਸ ਪਸ਼ਚਾਤ ਸੋ ਮੁਕਤਾ ਲੈ ਕੇ ਬੇਗਮ ਨਿਕਟ ਗਇਓ ਹਿਤ ਕਹਿ ਕੇ।
ਉਸ ਦੇ ਜਾਣ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਉਸ ਮੋਤੀ ਨੂੰ ਲੈ ਕੇ ਬਾਦਸ਼ਾਹ ਔਰੰਗਜ਼ੇਬ ਆਪਣੀ ਬੇਗਮ ਦੇ ਕੋਲ ਗਿਆ।
ਅਦਕ ਸਨੇਹ ਜਾਹ ਸੰਗ ਲਾਗਾ ਤਿਸੈ ਦਿਖਾਇਓ ਧਰ ਕਰ ਆਗਾ।
ਕਵੀ ਜੀ ਲਿਖਦੇ ਨੇ ਕਿ ਉਸ ਬੇਗਮ ਦੇ ਕੋਲ ਬਾਦਸ਼ਾਹ ਪਹੁੰਚਿਆ, ਜਿਸ ਬੇਗਮ ਦੇ ਨਾਲ ਬੜਾ ਸਨੇਹ ਕਰਦਾ ਹੈ, ਬੜਾ ਪਿਆਰ ਕਰਦਾ ਹੈ, ਉਸ ਬੇਗਮ ਨੂੰ ਜਾ ਕੇ ਉਹ ਸੋਹਣਾ ਮੋਤੀ ਦਿਖਾਇਆ।
ਭੂਖਣ ਵਿਖੇ ਪਹਿਰੀਏ ਪਿਆਰੀ ਜਿਸ ਤੇ ਹੋਏ ਜਬਾਇਸ਼ ਭਾਰੀ।
ਆਪਣੀ ਬੇਗਮ ਨੂੰ ਕਹਿਣ ਲੱਗਾ ਕਿ ਇਹ ਪਿਆਰੀ ਬੇਗਮ ਇਸ ਮੋਤੀ ਨੂੰ ਆਪਣੇ ਗਹਿਣਿਆਂ ਦੇ ਵਿੱਚ ਮਿਲਾ ਕੇ ਪਹਿਣ, ਜਿਸ ਤੇ ਹੋਵੇ ਜਿਬਾਇਸ਼ ਪਾਰੀ। ਜੇਕਰ ਇਸ ਮੋਤੀ ਨੂੰ ਗਹਿਣਿਆਂ ਦੇ ਵਿੱਚ ਰੱਖ ਕੇ ਪਹਿਨੇਗੀ ਤੇ ਤੇਰੀ ਜਿਹੜੀ ਫੱਬਣ ਹੈ ਨਾ, ਤੇਰੀ ਜਿਹੜੀ ਸਜਾਵਟ ਹੈ ਉਹ ਬਹੁਤ ਹੀ ਜ਼ਿਆਦਾ ਵਧੇਗੀ।
ਦੂਰ ਦੇਸ਼ ਤੇ ਆਨਿਓ ਇਹੀ ਅਦਕ ਪਿਆਰ ਸਭ ਬੇਗਮ ਤੇ ਹੀ।
ਬਾਦਸ਼ਾਹ ਆਪਣੀ ਬੇਗਮ ਨੂੰ ਕਹਿੰਦਾ ਹੈ ਕਿ ਦੂਰ ਦੇਸ਼ ਤੋਂ ਕਿਸੇ ਨੇ ਮੈਨੂੰ ਇਹ ਲਿਆ ਕੇ ਮੋਤੀ ਦਿੱਤਾ, ਮੈਂ ਤੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ, ਇਸੇ ਕਰਕੇ ਇਹ ਮੋਤੀ ਤੈਨੂੰ ਲਿਆ ਕੇ ਦਿੱਤਾ।
ਦੇਖਤ ਹੀ ਮੁਕਤਾ ਹਰ ਖਾਈ ਅਦਕ ਆਪ ਸਮ ਏਕ ਗੁਲਾਈ।
ਮੋਤੀ ਨੂੰ ਦੇਖ ਕੇ ਬਾਦਸ਼ਾਹ ਦੀ ਬੇਗਮ ਬਹੁਤ ਹੀ ਜ਼ਿਆਦਾ ਖੁਸ਼ ਹੋਈ ਹੈ, ਜਿਹਦੀ ਆਪ ਬਹੁਤ ਸੋਹਣੀ ਹੈ ਤੇ ਜਿਹੜਾ ਬਿਲਕੁਲ ਗੁਲਾਈ ਦੇ ਵਿੱਚ ਬਣਿਆ ਹੋਇਆ।
ਸੁਣੋ ਸ਼ਾਹ ਜੀ ਹੈ ਇਹ ਨੀਕੋ ਤਉ ਮਨੋਰਥ ਪੁਰੋ ਨ ਜੀ ਕੋ।
ਅੱਗੋਂ ਬੇਗਮ ਬਾਦਸ਼ਾਹ ਨੂੰ ਕਹਿੰਦੀ ਹੈ ਕਿ ਇਹ ਬਾਦਸ਼ਾਹ ਸਲਾਮਤ, ਇਹ ਬਹੁਤ ਹੀ ਸੁੰਦਰ ਤੇ ਉੱਤਮ ਮੋਤੀ ਹੈ, ਮੇਰੇ ਮਨ ਦਾ ਮਨੋਰਥ ਤਾਂ ਵੀ ਪੂਰਾ ਨਹੀਂ ਹੋ ਸਕਦਾ, ਮੈਂ ਤੁਹਾਡੀ ਗੱਲ ਨੂੰ ਪ੍ਰਵਾਨ ਨਹੀਂ ਕਰ ਸਕਦੀ, ਭਾਵ ਕਿ ਇਸ ਮੋਤੀ ਨੂੰ ਮੈਂ ਆਪਣੇ ਗਹਿਣਿਆਂ ਦੇ ਨਾਲ ਮਿਲਾ ਕੇ ਪਹਿਨ ਨਹੀਂ ਸਕਦੀ।
ਇਕ ਮੁਕਤਾ ਤੇ ਹੋਏ ਨਕਾਮ ਨਥ ਮੈਂ ਕਹੇ ਲਾਗੇ ਅਬੇਰਾਮਾ।
ਬਾਦਸ਼ਾਹ ਕਹਿੰਦਾ ਹੈ ਕਿ ਐਸੀ ਕਿਹੜੀ ਰੁਕਾਵਟ ਹੈ ਕਿ ਤੂੰ ਇਸ ਮੋਤੀ ਨੂੰ ਪਹਿਨ ਨਹੀਂ ਸਕਦੀ। ਕਹਿੰਦੀ ਹੈ ਕਿ ਗੱਲ ਦਰਅਸਲ ਇਹ ਹੈ ਕਿ ਇਸ ਮੋਤੀ ਨੂੰ ਮੈਂ ਆਪਣੀ ਨੱਥ ਦੇ ਵਿੱਚ ਪਾਉਣਾ ਚਾਹੁੰਦੀ ਹਾਂ, ਪਰ ਮੇਰੀ ਨੱਥ ਐਸੀ ਬਣੀ ਹੋਈ ਹੈ ਕਿ ਜਿਹਦੇ ਵਿੱਚ ਦੋ ਨਗ ਜੜੇ ਜਾ ਸਕਦੇ ਨੇ, ਇੱਕ ਦੇ ਨਾਲ ਸੋਭਾ ਨਹੀਂ ਹੋਵੇਗੀ, ਭਾਵ ਕਿ ਇੱਕ ਜਿਹੜਾ ਮੋਤੀ ਹੈ ਉਹ ਲਾਇਆ ਨਹੀਂ ਜਾ ਸਕਦਾ। ਜੇਕਰ ਵੈਸੇ ਹੀ ਇਹਦੇ ਨਾਲ ਦੇ ਦੋ ਮੋਤੀ ਹੋਣ ਤਾਂ ਮੇਰੀ ਨੱਥ ਦੇ ਪਹਿਨਣ ਦੇ ਵਿੱਚ ਇਹ ਯੋਗ ਹੋਣਗੇ ਤਾਂ ਮੈਂ ਪਹਿਨ ਸਕਦੀ।
ਯਾ ਤੇ ਇਸ ਜੋਟੀ ਕੋ ਔਰ ਕਰੋ ਖੁਜਾਵਣ ਹੈ ਜਿਸ ਠੌਰ।
ਕਹਿੰਦੀ ਹੈ ਕਿ ਭਾਵੇਂ ਬੜਾ ਉੱਤਮ ਤੇ ਕੀਮਤੀ ਮੋਤੀ ਹੈ, ਬੜਾ ਸੋਹਣਾ ਵੀ ਹੈ, ਪਰ ਮੇਰੇ ਕਿਸੇ ਕੰਮ ਦਾ ਨਹੀਂ ਹੈ, ਕਿਉਂਕਿ ਇਕੱਲਾ ਨੱਥ ਦੇ ਵਿੱਚ ਜੜਿਆ ਨਹੀਂ ਜਾ ਸਕਦਾ। ਇਹਦੀ ਜੋਟੀ ਦਾ ਭਾਵ ਕਿ ਇਸੇ ਹੀ ਵਰਗਾ ਜੇਕਰ ਕੋਈ ਹੋਰ ਮੋਤੀ ਦੂਸਰਾ ਹੋਵੇ ਤੇ ਉਹਦੀ ਖੋਜ ਕਰੋ, ਦੋਵੇਂ ਮੋਤੀ ਜਦੋਂ ਲਿਆ ਕੇ ਦੇਵੋਗੇ ਤੇ ਫਿਰ ਮੈਂ ਪਹਿਨਾਂ।
ਪੁਨੇ ਸਜੈ ਪਰੈ ਨੱਥ ਮਾਹੀ
ਸੁਣਤ ਸ਼ਾਹ ਕੋ ਦੂਸਰ ਨਾਹੀ। ਕਹਿੰਦੀ ਹੈ ਕਿ ਫੇਰ ਮੇਰੀ ਨੱਥ ਦੇ ਵਿੱਚ ਇਹ ਦੋਵੇਂ ਮੋਤੀ ਸੱਜਣਗੇ ਤੇ ਵੱਡੀ ਸੋਭਾ ਵਧੇਗੀ। ਜਦੋਂ ਸੁਣਿਆ ਬਾਦਸ਼ਾਹ ਨੇ ਤੇ ਕਹਿੰਦਾ ਦੂਸਰ ਨਾਹੀ, ਬੇਗਮ ਇੱਕੋ ਹੀ ਇੱਕ ਉਸ ਅੰਗਰੇਜ਼ ਨੇ ਮੈਨੂੰ ਦਿੱਤਾ, ਹੋਰ ਦੂਸਰਾ ਮੋਤੀ ਇਸ ਦੇ ਨਾਲ ਦਾ ਕਿਤੇ ਨੇ। ਸਾਗਰ ਟਾਪੂ ਤੇ ਇਹ ਆਇਓ, ਆਣ ਸਥਾਨ ਨਹੀਂ ਅਸ ਪਾਇਓ। ਔਰੰਗਜ਼ੇਬ ਬਾਦਸ਼ਾਹ ਆਪਣੀ ਬੇਗਮ ਨੂੰ ਕਹਿੰਦਾ ਕਿ ਸਮੁੰਦਰ ਨੂੰ ਲੰਘ ਕੇ ਦੂਰੋਂ ਵਿਲਾਇਤ ਦੇ ਵਿੱਚੋਂ ਉਹ ਅੰਗਰੇਜ਼ ਆਇਆ ਸੀ, ਉਥੋਂ ਮੋਤੀ ਨੂੰ ਨਾਲ ਲੈ ਕੇ ਆਇਆ, ਲੱਗਦਾ ਕਿ ਮੈਂ ਐਸਾ ਮੋਤੀ ਪਹਿਲਾਂ ਕਦੇ ਦੇਖਿਆ ਹੀ ਨਹੀਂ। ਚਿਤਵਤ ਚਿਤ ਮੈਂ ਕਿਤ ਤੇ ਪਾਉਂ, ਬਿਕਤ ਹੋਏ ਤੇ ਦਰਬ ਮੰਗਾਉਂ। ਤੇ ਬੇਗਮ ਕਹਿੰਦੀ ਹੈ ਕਿ ਜੇਕਰ ਇਸ ਦੇ ਨਾਲ ਦਾ ਦੂਸਰਾ ਮੋਤੀ ਨਹੀਂ ਹੈ ਤੇ ਇਹ ਮੋਤੀ ਮੇਰੇ ਕਿਸੇ ਕੰਮ ਦਾ ਨਹੀਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਬਾਦਸ਼ਾਹ ਆਪਣੇ ਮਨ ਦੇ ਵਿੱਚ ਸੋਚਣ ਲੱਗਾ ਕਿਤ ਤੇ ਪਾਉਂ, ਕਿਹਦੇ ਨਾਲ ਦਾ ਦੂਸਰਾ ਮੋਤੀ ਮੈਂ ਕਿੱਥੋਂ ਪਾਵਾਂਗਾ, ਵਿਕਤ ਹੋਏ ਤੇ ਦਰਬ ਮੰਗਾਉਂ। ਸੋਚਦਾ ਕਿ ਜੇਕਰ ਕਿਤੇ ਵਿਕਦਾ ਹੋਵੇ ਤੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਮੈਂ ਉਸ ਨੂੰ ਮੰਗਾ ਲਵਾਂ। ਬੇਗਮ ਸੰਗ ਕਹਿਤ ਪਾਇਓ ਸ਼ਾਹੂ, ਖੋਜਵਾਵੋ ਪ੍ਰਾਪਤ ਥਲ ਜਾਹੂ। ਆਪਣੀ ਬੇਗਮ ਨੂੰ ਹੌਸਲਾ ਦੇਣ ਦੇ ਵਾਸਤੇ ਬਾਦਸ਼ਾਹ ਕਹਿੰਦਾ ਕਿ ਠੀਕ ਹੈ, ਮੈਂ ਪੂਰਾ ਯਤਨ ਕਰਾਂਗਾ ਕਿ ਇਸ ਦੇ ਨਾਲ ਦਾ ਮੋਤੀ ਪ੍ਰਾਪਤ ਦੂਸਰਾ ਹੋ ਜਾਵੇ। ਤਬ ਅਗਲੇ ਦਿਨ ਸਵਾ ਲਗਾਈ, ਭਏ ਸਵਾ ਸਦ ਮਿਲ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਦਿਨ ਬਾਦਸ਼ਾਹ ਸਭਾ ਦੇ ਵਿੱਚ ਪਹੁੰਚੇ, ਸਾਰੇ ਜਿਹੜੇ ਸਭਾ ਦੇ ਵਿੱਚ ਰੋਜ਼ ਬੈਠਦੇ ਸਨ ਉਹ ਸਾਰੇ ਦੇ ਸਾਰੇ ਆਣ ਕੇ ਸ਼ਿਸ਼ੋਭਤ ਹੋਏ।
ਪੁਣ ਸ੍ਰੀ ਰਾਮ ਰਾਏ ਚੱਲ ਆਇਓ, ਸਾਦਰ ਸ਼ਾਹ ਕਰਿਓ ਬੈਠਾਇਓ।
ਜਦੋਂ ਸਾਰੀ ਸਭਾ ਸਜ ਗਈ ਤੇ ਉਸ ਸਜੀ ਹੋਈ ਸਭਾ ਦੇ ਵਿੱਚ ਸਾਰਿਆਂ ਤੋਂ ਬਾਅਦ ਗੁਰੂ ਦਾ ਸਪੁੱਤਰ ਆਇਆ ਹੈ, ਜਿਹਨੂੰ ਕਿ ਬੜੇ ਸਤਿਕਾਰ ਦੇ ਨਾਲ ਬਾਦਸ਼ਾਹ ਨੇ ਆਪਣੇ ਕੋਲ ਬਿਠਾ ਲਿਆ।
ਦੇਖਤ ਹੀ ਮਨ ਮੈਂ ਫੁਰਿਆਈ, ਇਨ ਤੇ ਮੁਕਤਾ ਲੇ ਹੋ ਮੰਗਾਈ।
ਰਾਮ ਰਾਏ ਨੂੰ ਦੇਖਦਿਆਂ ਸਾਰ ਹੀ ਬਾਦਸ਼ਾਹ ਦੇ ਮਨ ਦੇ ਵਿੱਚ ਇਹ ਫੁਰਨਾ ਪੈਦਾ ਹੋਇਆ ਕਿ ਮੈਨੂੰ ਮੋਤੀ ਲੱਭਣ ਦੀ ਕੀ ਜ਼ਰੂਰਤ ਹੈ, ਇਹ ਕਰਾਮਾਤੀ ਰਾਮ ਰਾਏ ਜੀ ਮੇਰੇ ਕੋਲ ਆ ਗਏ ਨੇ ਤੇ ਮੈਂ ਇਨ੍ਹਾਂ ਦੇ ਚਰਨਾਂ ਦੇ ਵਿੱਚ ਹੀ ਬੇਨਤੀ ਕਰਦਾ ਕਿ ਐਸਾ ਮੋਤੀ ਮੈਨੂੰ ਲਿਆ ਕੇ ਦੇਣ। ਇਸ ਤਰ੍ਹਾਂ ਦਾ ਵਿਚਾਰ ਬਣਾਇਆ ਹੈ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਮਨ ਦੇ ਵਿੱਚ, ਕਿਸ ਤਰੀਕੇ ਦੇ ਨਾਲ ਬਾਦਸ਼ਾਹ ਸਵਾਲ ਪਾਵੇਗਾ ਰਾਮ ਰਾਏ ਜੀ ਦੇ ਅੱਗੇ ਤੇ ਕਿਸ ਤਰੀਕੇ ਦੇ ਨਾਲ ਰਾਮ ਰਾਏ ਜੀ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਉਸ ਦੇ ਸਵਾਲ ਨੂੰ ਪੂਰਾ ਕਰਨਗੇ। ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਹ ਕੱਲ ਦੇ ਪ੍ਰਸੰਗ ਦੇ ਵਿੱਚ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।